ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੀ, ਦੇਖ ਤੁਮਾਰਾ ਦਰਸ਼ਨੋ, ਮੇਰਾ ਮਨ ਧੀਰੇ, ਕਵਨ ਬਡਾਈ ਕਹਿ ਸਕੂੰ, ਬੇਅੰਤ ਕੁਨੀਤਾ, ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ, ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਤਾਰ ਸਰੀਤਾ। ਜੁਗੋ ਜੁਗ ਅਟਲ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਮਿਲ ਬੈਠੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਕੀਰਤਨੀ ਜਥਾ ਅਤੇ ਬਹੁਤ ਹੀ ਪਿਆਰੇ ਵੀਰ ਮੇਰੇ ਬੱਚਿਆਂ ਵਰਗੇ ਭਾਈ ਗੁਰਮੀਤ ਸਿੰਘ ਜੀ, ਉਹਨਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨੋ ਇਹ ਕੀਤੀ ਹੋਈ ਕੀਰਤੀ ਸਾਡੇ ਜੀਵਨ ਦਾ ਅੰਗ ਬਣ ਜਾਏ। ਅਸੀਂ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਦੇ ਔਗੁਣਾਂ ਨੂੰ ਦੇਖ ਕੇ ਉਹਨਾਂ ਦਾ ਤਿਆਗ ਕਰ ਸਕੀਏ ਤੇ ਗੁਣਾਂ ਨੂੰ ਗ੍ਰਹਿਣ ਕਰ ਸਕੀਏ। ਅੱਜ ਦੀ ਵਿਚਾਰ ਸ਼ੁਰੂ ਕਰੀਏ। ਇਸ ਤੋਂ ਪਹਿਲਾਂ ਦੋ ਲਾਵਾਂ ਆਪਾਂ ਨੇ ਸਾਂਝੀਆਂ ਕੀਤੀਆਂ ਨੇ, ਪਿੱਛੇ ਵੀ ਜ਼ਿਕਰ ਕੀਤਾ ਸੀ, ਥੋੜਾ ਜਿਹਾ ਦੁਹਰਾ ਦਿਆਂ। ਗੁਰੂ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ, ਸਾਨੂੰ ਸਿਰਫ ਸੰਸਾਰ ਦਾ ਪਤਾ ਹੈ, ਉਹ ਵੀ ਜਿੰਨੀ ਕੁ ਕਿਸੇ ਦੀ ਸੂਝ ਬੂਝ ਹੁੰਦੀ ਹੈ। ਸਾਹਿਬ ਨੇ ਸੰਸਾਰ ਦੀਆਂ ਉਦਾਹਰਣਾਂ ਦੇ ਕੇ ਨਿਰੰਕਾਰ ਦੇ ਮੇਲ ਮਿਲਾਪ ਦੀ ਜੁਗਤ ਸਮਝਾਈ ਹੈ। ਹੁਣ ਘਰ ਗ੍ਰਿਸ਼ਟੀ ਵਿੱਚ ਆਪਾਂ ਬੱਚਾ ਤੇ ਬੱਚੀ ਦੇ ਵਿਆਹ ਸ਼ਾਦੀ ਕਰਨੇ, ਸਾਹਿਬ ਕਹਿੰਦੇ ਵੀ ਜਿਵੇਂ ਇੱਕ ਬੱਚੀ ਪੇਕਿਆਂ ਦੇ ਘਰ ਚ ਪਲਦੀ ਹੈ, ਬੜਾ ਲਾਡ ਲਡਾਉਂਦੇ ਨੇ, ਬਹੁਤ ਪਿਆਰ ਨਾਲ ਰੱਖਦੇ ਨੇ, ਪਰ ਇੱਕ ਦਿਨ ਵਕਤ ਆਉਂਦਾ ਹੈ ਉਹ ਪਿਤਾ ਆਪਣੇ ਹੱਥੀਂ ਆਪਣੀ ਬੱਚੀ ਨੂੰ ਆਪਣੇ ਘਰੋਂ ਕੰਤ ਸੁਹੇਲੜੇ ਦਾ ਲੜ ਪਕੜਾ ਕੇ ਤੋੜ ਦਿੰਦਾ ਹੈ। ਇਸੇ ਤਰ੍ਹਾਂ ਆ ਸੰਸਾਰ ਸਾਡਾ ਪੇਕਾ ਘਰ ਹੈ, ਇੱਥੇ ਅਸੀਂ ਰਹਿਣਾ ਹੈ, ਗੁਰੂ ਜੀ ਦੇ ਕੋਲੋਂ ਅਸੀਂ ਸਿੱਖਣੀਆਂ ਨੇ ਬਾਤਾਂ। ਗੁਰਮਿਲ ਚੱਜ ਆਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਜੀ ਸਾਨੂੰ ਕਦੇ ਸੁਹਾਗਣ ਦੀਆਂ ਉਦਾਹਰਣਾਂ ਦੇ ਕੇ, ਕਦੇ ਸੁਚੱਜੀ ਦੀਆਂ ਉਦਾਹਰਣਾਂ ਦੇ ਕੇ, ਕਈ ਤਰੀਕਿਆਂ ਦੇ ਨਾਲ ਸਾਨੂੰ ਇਸ ਦੁਨੀਆਂ ਵਿੱਚ ਰਹਿਣ ਦੀ ਜਾਚ ਸਿਖਾਉਂਦੇ ਨੇ। ਔਰ ਨਾਲੇ ਵੀ ਸਪਸ਼ਟ ਕਰਦੇ ਨੇ ਕਿ ਜਿਵੇਂ ਇੱਕ ਬਾਪ ਆਪਣੀ ਬੱਚੀ ਦਾ ਰਿਸ਼ਤਾ ਕਰਦਾ ਹੈ, ਇਸੇ ਤਰ੍ਹਾਂ ਗੁਰੂ ਵੀ ਇੱਕ ਉਹ ਪਿਓ ਹੈ ਜਿਹੜਾ ਸਾਡਾ ਰਿਸ਼ਤਾ ਮਾਲਕ ਪਰਮੇਸ਼ਰ ਨਾਲ ਕਰ ਦਿੰਦਾ, ਨਿਰੰਕਾਰ ਨਾਲ ਕਰ ਦਿੰਦਾ। ਉਹ ਮਾਂ ਬਾਪ ਕਿੱਡੇ ਖੁਸ਼ ਹੁੰਦੇ ਨੇ ਜਦੋਂ ਆਪਣੀ ਬੱਚੀ ਤੇ ਬੱਚੇ ਨੂੰ ਆਪਸ ਵਿੱਚ ਇਕੱਠਿਆਂ ਜ਼ਿੰਦਗੀ ਚ ਤੁਰਦਿਆਂ ਵਿਚਰਦਿਆਂ ਹੱਸਦਿਆਂ ਖੇਡਦਿਆਂ ਵੇਖਦੇ ਨੇ। ਗੁਰੂ ਗ੍ਰੰਥ ਸਾਹਿਬ ਵੀ ਬਹੁਤ ਖੁਸ਼ ਹੁੰਦੇ ਨੇ ਜਦੋਂ ਇੱਕ ਸਿੱਖ ਦਾ ਮਿਲਾਪ ਰੱਬ ਨਾਲ ਹੋ ਜਾਂਦਾ, ਪਰਮੇਸ਼ਰ ਨਾਲ ਹੋ ਜਾਂਦਾ, ਨਿਰੰਕਾਰ ਦੇ ਚਰਨਾਂ ਵਿੱਚ ਜੁੜ ਕੇ ਉਹ ਜੀਵਨ ਦੀਆਂ ਖੁਸ਼ੀਆਂ ਨੂੰ ਮਾਣਦਾ ਤੇ ਉਹਦੇ ਲਈ ਗੁਰੂ ਜੀ ਬਹੁਤ ਖੁਸ਼ ਹੁੰਦੇ ਨੇ। ਦੋ ਲਾਵਾਂ ਦਾ ਜ਼ਿਕਰ ਕੀਤਾ ਸੀ। ਪਹਿਲੜੀ ਲਾਮ ਨੂੰ ਸਤਿਗੁਰੂ ਜੀ ਨੇ ਕਰਮ ਦਿਰੜਾਇਆ ਸੀ। ਕਰਮ ਦੀ ਸੋਝੀ ਆ ਜਾਏ ਇਸ ਲਈ ਦੂਜੀ ਲਾਮ ਦੇ ਵਿੱਚ ਸਤਿਗੁਰੂ ਪੁਰਖ ਮਿਲਾ ਦਿੱਤਾ ਸੀ। ਅੱਜ ਹੁਣ ਤੀਜੀ ਲਾਮ ਦਾ ਜ਼ਿਕਰ ਆਪਾਂ ਨੇ ਸ਼ੁਰੂ ਕਰਨਾ। ਗੁਰੂ ਕਿਰਪਾ ਕਰੇ ਅਸੀਂ ਸਮਝ ਸਕੀਏ। ਇੱਕ ਇੱਕ ਪੰਕਤੀ ਤੇ ਰੁਕ ਕੇ ਆਪਾਂ ਵਿਚਾਰ ਕਰਦੇ ਚੱਲਾਂਗੇ। ਅੱਜ ਦੀ ਲਾਮ ਵਿੱਚ ਤਿੰਨ ਗੱਲਾਂ ਪ੍ਰਮੁੱਖ ਤੌਰ ਤੇ ਸਾਡੇ ਸਾਹਮਣੇ ਆਉਣਗੀਆਂ। ਨੰਬਰ ਇੱਕ ਮਨ ਦਾ ਚਾਓ, ਨੰਬਰ ਦੋ ਬੈਰਾਗ, ਨੰਬਰ ਤਿੰਨ ਇਕੱਠ ਕਹਾਣੀ। ਇਹ ਤਿੰਨ ਗੱਲਾਂ ਸਾਡੇ ਜੀਵਨ ਵਿੱਚ ਅੱਜ ਦੀ ਲਾਮ ਚੋਂ ਗੁਰੂ ਜੀ ਬਖਸ਼ਿਸ਼ ਕਰਨਗੇ ਤੇ ਬਹੁਤ ਕੁਝ ਗਿਆਨ ਸਾਨੂੰ ਜੀਵਨ ਵਿੱਚੋਂ ਪ੍ਰਾਪਤ ਹੁੰਦਾ ਹੈ। ਇੱਕ ਹੀ ਗੱਲ ਨੂੰ ਲੈ ਕੇ ਚੱਲੀਏ। ਹਰ ਤੀਜੜੀ ਲਾਮ ਮਨ ਚੋ ਭਇਆ ਬੈਰਾਗੀਆਂ ਬਲਰਾਮ ਜੀਓ। ਹੁਣ ਤੀਜੀ ਲਾਮ ਆ ਗਈ। ਸੰਸਾਰੀ ਪੱਖ ਆਪਾਂ ਬਾਅਦ ਵਿੱਚ ਸਾਂਝਾ ਕਰਾਂਗੇ, ਪਹਿਲਾਂ ਅਧਿਆਤਮਕ ਪੱਖ ਸਾਂਝਾ ਕਰਨੇ ਆ। ਹੁਣ ਤੀਜੀ ਲਾਮ ਹੈ। ਤੀਜੀ ਲਾਮ ਦਾ ਅਰਥ ਹੈ ਵੀ ਅਧਿਆਤਮਕ ਤੌਰ ਤੇ ਸਾਡੀ ਇੱਕ ਤੀਜੀ ਸਟੇਜ ਹੈ, ਤੀਜੀ ਅਵਸਥਾ ਹੈ ਜਿੱਥੇ ਮਨੁੱਖ ਪਹੁੰਚ ਗਿਆ। ਦੋ ਲਾਵਾਂ ਦੇ ਪੜਾਅ ਨੂੰ ਪਾਰ ਕਰਕੇ ਆ ਗਿਆ। ਉਹਦੇ ਕੋਲ ਗੁਰੂ ਦਾ ਗਿਆਨ ਵੀ ਹੈ, ਉਹਦੇ ਕੋਲ ਜੀਵਨ ਜੁਗਤ ਵੀ ਹੈ, ਉਹਨੂੰ ਪਤਾ ਲੱਗ ਗਿਆ ਸਾਰੀ ਗੱਲ ਦਾ, ਹੁਣ ਅਹਿਸਾਸ ਹੋ ਗਿਆ। ਹੁਣ ਬੰਦੇ ਨੂੰ ਦੁੱਖ ਹਮੇਸ਼ਾ ਉਦੋਂ ਹੋਇਆ ਕਰਦਾ ਹੈ ਜਦੋਂ ਉਹ ਗੁਆ ਬਹੁਤਾ ਕੁਛ ਬੈਠਾ ਹੋਵੇ ਪਰ ਪ੍ਰਾਪਤੀ ਘੱਟ ਹੋਵੇ, ਉਦੋਂ ਹਮੇਸ਼ਾ ਦੁੱਖ ਹੁੰਦਾ। ਇਹਨੂੰ ਆਪਾਂ ਘਾਟਾ ਕਹਿੰਦੇ ਹਾਂ। ਕੀਮਤ ਮੈਂ ਬਹੁਤੀ ਦੇ ਬੈਠਾ ਹੋਵਾਂ ਪਰ ਪ੍ਰਾਪਤੀ ਮੇਰੀ ਕੁਛ ਨਾ ਹੋਈ ਹੋਵੇ, ਇਹ ਮਨ ਵਿੱਚ ਇੱਕ ਦੁੱਖ ਤੇ ਇੱਕ ਤੌਖਲਾ, ਇੱਕ ਤਕਲੀਫ ਪੈਦਾ ਕਰਦਾ ਹੈ। ਪਰ ਜੇ ਕਿਸੇ ਮਨੁੱਖ ਨੇ ਕੀਮਤ ਥੋੜੀ ਦਿੱਤੀ ਹੋਵੇ ਪਰ ਪ੍ਰਾਪਤੀ ਬਹੁਤ ਵੱਡੀ ਹੋਈ ਹੋਵੇ, ਫਿਰ ਉਹ ਮਨੁੱਖ ਯਕੀਨ ਕਰਕੇ ਜਾਣੇ ਹੋ, ਉਹ ਆਪਣੇ ਜੀਵਨ ਵਿੱਚ ਬਹੁਤ ਸੁਖੀ ਮਹਿਸੂਸ ਕਰਦਾ ਕਿਉਂਕਿ ਉਹਨੇ ਕੀਮਤ ਤਾਂ ਬਹੁਤ ਥੋੜੀ ਜਿਹੀ ਦਿੱਤੀ ਹੈ। ਜੋ ਕੁਛ ਉਹਨੇ ਤਿਆਗਿਆ ਉਹ ਬਹੁਤ ਛੋਟਾ ਤਿਆਗਿਆ, ਪਰ ਜੋ ਕੁਛ ਪ੍ਰਾਪਤ ਕੀਤਾ ਉਹ ਬਹੁਤ ਵੱਡਾ ਪ੍ਰਾਪਤ ਕੀਤਾ। ਆਪਾਂ ਆਮ ਕਰਕੇ ਜ਼ਿੰਦਗੀ 'ਚ ਦੇਖਣੇ, ਹਰ ਰੋਜ਼ ਨਿੱਤ ਦੀ ਸਾਡੀ ਜ਼ਿੰਦਗੀ 'ਚ ਚੱਲਦਾ, ਅਸੀਂ ਜੋ ਕੀਮਤ ਅਦਾ ਕਰਦੇ ਹਾਂ ਉਹਦੀ ਚਾਹਤ ਹੁੰਦੀ ਵੀ ਮੈਂ ਇਸ ਤੋਂ ਵਧੀਕ ਪ੍ਰਾਪਤ ਕਰ ਸਕਾਂ। ਹੁਣ ਆਮ ਬੰਦਾ ਐਸ਼ ਅਵਸਥਾ ਵਿੱਚ ਬੜਾ ਪਛਤਾਉਂਦਾ ਕਿਉਂਕਿ ਉਹਨੂੰ ਜ਼ਿੰਦਗੀ ਦੇ ਚਾਰੇ ਕੋਣੇ ਦਿਸਦੇ ਨੇ। ਪਿਛਲੀ ਬੀਤੀ ਜ਼ਿੰਦਗੀ ਉਹਨੂੰ ਦੱਸਦੀ ਵੀ ਤੂੰ ਅੱਜ ਤੱਕ ਕੀ ਪ੍ਰਾਪਤ ਕੀਤਾ, ਆਉਣ ਵਾਲੀ ਜ਼ਿੰਦਗੀ ਪ੍ਰੇਰਨਾ ਕਰਦੀ ਵੀ ਤੇਰੀ ਝੋਲੀ ਵਿੱਚ ਕੀ ਹੈ ਹੁਣ ਤੱਕ। ਹੁਣ ਜਦੋਂ ਮਨੁੱਖ ਨੂੰ ਇਸ ਅਵਸਥਾ ਤੇ ਪਤਾ ਲੱਗਿਆ ਭਈ ਮੈਂ ਇੱਕ ਪਾਸੇ ਸੰਸਾਰ ਨੂੰ ਤਿਆਗਣਾ, ਹੁਣ ਮੈਂ ਉਧਰਲੇ ਪਾਸੇ ਨੂੰ ਹੁਣ ਤੁਰ ਪਿਆ। ਗੁਰਬਾਣੀ ਦੇ ਬੱਚਿਆਂ ਨੇ 40 ਪੁਰ ਹੋਏ 85 ਪੱਗ ਖਿੱਚੇ, 60 ਕਾ ਬੁਢੇ ਭਾਵ, ਇੱਕ ਸੁਨੇਹਾ ਮਿਲਣ ਲੱਗ ਪਿਆ ਤੀਜੀ ਅਵਸਥਾ ਵਿੱਚ ਭਈ ਹੁਣ ਸੰਸਾਰ ਤੋਂ ਤਿਆਰੀ ਕਰ, ਇਹ ਪੇਕੇ ਘਰ ਨੂੰ ਹੁਣ ਛੱਡਣ ਦਾ ਵਕਤ ਆ ਰਿਹਾ ਨੇੜੇ। ਇੱਕ ਪਾਸੇ ਇਹਨੂੰ ਛੱਡਣ ਦਾ ਬੈਰਾਗ ਹੈ, ਦੂਜੇ ਪਾਸੇ ਰੱਬ ਪ੍ਰਾਪਤ ਹੋਣਾ ਹੈ, ਇਸ ਮਿਲਾਪ ਦਾ ਚੋ ਹੈ। ਹੁਣ ਦੋ ਪੱਖ ਪੈਦਾ ਹੋ ਗਏ, ਰੱਬ ਦੇ ਮਿਲਾਪ ਦਾ ਚੋ ਹੈ ਤੇ ਸੰਸਾਰ ਤੇ ਛੱਡ ਜਾਣ ਦਾ ਬੈਰਾਗ ਹੈ। ਸੰਸਾਰ ਵੀ ਬਹੁਤ ਸੋਹਣਾ ਉਸ ਰੱਬ ਦਾ ਬਣਾਇਆ ਹੋਇਆ ਤੇ ਉਹਨੂੰ ਹੁਣ ਸੰਸਾਰ ਦੇ ਤਿਆਗ ਦਾ ਵੀ ਬੈਰਾਗ ਹੈ ਵੀ ਮੈਂ ਇਹਨੂੰ ਛੱਡ ਕੇ ਜਾਣਾ ਹੈ, ਪਰ ਦੂਜੇ ਪਾਸੇ ਰੱਬ ਦੇ ਮਿਲਾਪ ਦੀ ਵੀ ਤਮੰਨਾ ਹੈ ਭਈ ਏਡਾ ਵੱਡਾ ਮੈਨੂੰ ਪਰਮੇਸ਼ਰ ਮਿਲਣਾ। ਅੱਗੇ ਜਾ ਕੇ ਵੀ ਆਪਾਂ ਗੱਲ ਸਾਂਝੀ ਕਰਾਂਗੇ, ਇੱਥੇ ਮੈਂ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਤੁਰ ਜਾਣਾ। ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ। ਜਿਸ ਮਰਨੇ ਤੋਂ ਸਾਰੀ ਦੁਨੀਆ ਡਰਦੀ ਫਿਰਦੀ ਹੈ ਨਾ, ਸਾਹਿਬ ਜੀ ਕਹਿੰਦੇ ਪਰ ਮੇਰੇ ਮਨ ਵਿੱਚ ਤਾਂ ਮੌਤ ਵੀ ਆਨੰਦ ਬਣ ਗਈ। ਕਿਉਂ, ਕਦੇ ਮੌਤ ਵੀ ਆਨੰਦ ਬਣ ਸਕਦੀ ਹੈ? ਕਹਿੰਦੇ ਹਾਂ। ਕਹਿੰਦੇ ਕਿਉਂ ਬਣ ਗਈ? ਜਵਾਬ ਮਿਲਿਆ, ਮਰਨੇ ਹੀ ਤੇ ਪਾਈ ਹੈ, ਪੂਰਨ ਪਰਮਾਨੰਦ ਹੈ। ਕਹਿਣ ਲੱਗੇ ਕੁਛ ਤਿਆਗੇਗਾ ਤਦ ਹੀ ਅੱਗੇ ਰੱਬ ਨੂੰ ਮਿਲੇਗਾ। ਹੁਣ ਸੰਸਾਰ ਦੇ ਤਿਆਗ ਦੀ ਗੱਲ ਵੀ ਬਰਾਬਰ ਹੈ, ਪਤਾ ਵੀ ਮੈਂ ਛੱਡ ਕੇ ਜਾਣਾ ਤੇ ਰੱਬ ਦੇ ਮਿਲਾਪ ਦਾ ਚੋ ਵੀ ਹੈ ਮਨ ਵਿੱਚ, ਬਈ ਮੈਨੂੰ ਪਰਮੇਸ਼ਰ ਮਿਲ ਜਾਣਾ, ਜਿਸ ਕਾਰਜ ਲਈ ਮੈਨੂੰ ਮਨੁੱਖਾ ਦੇਹੀ ਮਿਲੀ ਸੀ ਮੈਂ ਉਹਦੇ ਵਿੱਚ ਸਫਲ ਹੋ ਜਾਣਾ। ਇੱਥੇ ਹੁਣ ਮਨੁੱਖ ਨੂੰ ਸਭ ਕੁਝ ਦਾ ਪਤਾ ਲੱਗ ਗਿਆ, ਅਹਿਸਾਸ ਹੋ ਗਿਆ। ਥੋੜਾ ਜਿਹਾ ਰੋਕ ਕੇ ਆਪਾਂ ਇੱਥੇ ਗੱਲ ਕਰਨੀ ਹੈ। ਸਭ ਤੋਂ ਪਹਿਲੀ ਬੇਨਤੀ ਕਰਾਂ ਵੈਰਾਗ ਦੀ। ਇੱਥੇ ਮਨੁੱਖ ਨੇ ਦੁਨੀਆਂ ਦੇ ਰਸ ਕਸ ਵੀ ਮਾਣ ਲਏ, ਉਹਦੇ ਸਾਹਮਣੇ ਇੱਕ ਤਸਵੀਰ ਪ੍ਰਗਟ ਹੋ ਗਈ, ਰਾ ਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨੇ ਹਾਂ, ਇਹ ਰਸ ਛੋਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਇਹਨੇ ਦੁਨੀਆਂ ਦੇ ਸਾਰੇ ਰਸ ਕਸ ਦੇਖ ਲਏ, ਉਤਰਾ ਚੜਾ ਦੇਖ ਲਏ, ਜ਼ਿੰਦਗੀ ਦੇ ਦੁੱਖ ਸੁੱਖਾਂ ਨੂੰ ਮਾਣ ਲਿਆ। ਇਹਨੂੰ ਪਤਾ ਲੱਗ ਗਿਆ ਵੀ ਜੀਵਨ ਦਾ ਅਸਲ ਵਿੱਚ ਮਕਸਦ ਕੀ ਹੈ। ਹੁਣ ਇਸ ਉਮਰ ਚ ਜਾ ਕੇ ਇਹਨੂੰ ਘਰ ਪਰਿਵਾਰ ਵਾਲੇ ਵੀ ਥੋੜਾ ਜਿਹਾ ਇਗਨੋਰ ਕਰਨ ਲੱਗ ਪੈਂਦੇ ਨੇ। ਬੜੀ ਵੱਡੀ ਰੱਬ ਦੀ ਕਿਰਪਾ ਹੈ, ਬਹੁਤ ਰੱਬ ਦੀ ਕਿਰਪਾ ਹੈ। ਤੁਸੀਂ ਦੇਖੋ ਕਦੇ ਜਿਹੜੇ ਮਾਪੇ ਬਹੁਤ ਵਾਰੀ ਇਸ ਗੱਲ ਨੂੰ ਸਮਝ ਲੈਂਦੇ ਨੇ ਨਾ, ਉਹ ਫਿਰ ਨਿਰਾਸ਼ ਘੱਟ ਹੁੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਭਈ ਅਸਲ ਵਿੱਚ ਦੁਨੀਆਂ ਦੀ ਮੋਹ ਮਮਤਾ ਨੂੰ ਇੱਕ ਨਾ ਇੱਕ ਦਿਨ ਤਿਆਗਣਾ ਹੀ ਪੈਣਾ। ਹੁਣ ਉਹ ਇਸ ਗੱਲ ਨੂੰ ਸਮਝ ਗਿਆ, ਇਸ ਗੱਲ ਨੂੰ ਉਹਨੇ ਵਿਚਾਰ ਲਿਆ ਤੇ ਹੌਲੀ ਹੌਲੀ ਤਿਆਗਣਾ ਸ਼ੁਰੂ ਕਰ ਦਿੱਤਾ। ਉਹਦੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਕੁਝ ਗੁਰਬਾਣੀ ਦੀਆਂ ਵਿਚਾਰਾਂ, ਫਿਰ ਆਪਾਂ ਅੱਗੇ ਤੁਰਾਂਗੇ। ਸਹਿਬ ਆਖਦੇ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਦੋ ਚੀਜ਼ਾਂ ਜ਼ੋਰ ਨੇ ਇੱਥੇ ਇਕੱਠੀਆਂ ਕਰ ਦਿੱਤੀਆਂ। ਕਹਿਣ ਲੱਗੇ ਇੱਧਰੋਂ ਬੈਰਾਗ ਪੈਦਾ ਹੋ ਗਿਆ ਤੇ ਦਰਸ਼ਨ ਦੇਖਣ ਦਾ ਚਾਅ ਵੀ ਹੈ। ਇੱਕ ਪਾਸੇ ਦੁਨੀਆਂ ਨੂੰ ਤਿਆਗਣ ਦਾ ਬੈਰਾਗ ਵੀ ਹੈ, ਦੂਜੇ ਪਾਸੇ ਰੱਬੀ ਮਿਲਾਪ ਦਾ ਚਾਅ ਵੀ ਹੈ। ਮਨ ਚੋ ਭਇਆ, ਮਨ ਅੰਦਰ ਇੱਕ ਭਾਵਨਾ ਪੈਦਾ ਹੋ ਗਈ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਗੁਰਬਾਣੀ ਦੀ ਇੱਕ ਪੰਕਤੀ ਹੈ, ਕਬੀਰ ਸਾਹਿਬ ਦਾ ਬਚਨ ਬੜਾ ਪਿਆਰਾ ਹੈ, ਜੈ ਤੇ ਉਪਜੀ ਤੈ ਰਚੀ। ਕਹਿਣ ਲੱਗੇ ਜਿਸ ਮਾਲਕ ਦੇ ਕੋਲੋਂ ਮੈਂ ਪੈਦਾ ਹੋਇਆ ਸਾਂ, ਹੁਣ ਮੈਂ ਉਹਦੇ ਚਰਨਾਂ ਵਿੱਚ ਜੁੜ ਗਿਆ। ਜੈ ਤੇ ਉਪਜੀ ਤੈ ਰਚੀ, ਪੀਬਤ ਮਰਦਨ ਲਾਗ, ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਕਹਿੰਦੇ ਉਹ ਭਲਿਆ, ਹੁਣ ਤੂੰ ਰੱਬ ਨੂੰ ਚੇਤਾ ਕਰ, ਹੁਣ ਤੂੰ ਪਰਮੇਸ਼ਰ ਨੂੰ ਚੇਤਾ ਕਰ। ਹੁਣ ਤੱਕ ਜੋ ਭੱਜ ਦੌੜ ਕੀਤੀ ਹੈ, ਨੱਠ ਭੱਜ ਕੀਤੀ ਹੈ, ਉਹ ਆਖਰ ਤਾਂ ਸੰਸਾਰ ਦੇ ਜੀਵਨ ਵਾਸਤੇ ਸੀ, ਪਰ ਤੇਰੇ ਨਾਲ ਕੀ ਜਾਣਾ, ਹੁਣ ਇਸ ਗੱਲ ਦਾ ਨਿਰਣਾ ਕਰ। ਇਸ ਉਮਰ ਚ ਜਾ ਕੇ ਬੰਦਾ ਇਸ ਗੱਲ ਨੂੰ ਅਹਿਸਾਸ ਕਰਨ ਲੱਗ ਪੈਂਦਾ ਵੀ ਮੇਰੀ ਝੋਲੀ ਵਿੱਚ ਕੀ ਹੈ, ਮੇਰੇ ਨਾਲ ਕੀ ਜਾਣਾ। ਤੁਸੀਂ ਦੇਖੋ ਕਦੇ ਇਸ ਉਮਰ ਚ ਬੰਦਾ ਜੇ ਤਾਂ ਧਰਮ ਨਾਲ ਜੁੜ ਜਾਏ ਤੇ ਉਹਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ, ਜੇ ਧਰਮ ਨਾਲ ਨਾ ਜੁੜੇ ਤਾਂ ਇਸ ਉਮਰ ਚ ਬਹੁਤੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ, ਕਿਉਂਕਿ ਮੇਰੀ ਜ਼ਿੰਦਗੀ ਦੀ ਤਸਵੀਰ ਮੇਰੇ ਸਾਹਮਣੇ ਹੈ, ਮੈਂ ਉਹ ਕੁਝ ਪ੍ਰਾਪਤ ਨਾ ਕਰ ਸਕਿਆ ਜੋ ਮੈਨੂੰ ਕਰਨਾ ਚਾਹੀਦਾ ਸੀ, ਰੱਬੀ ਗੁਣਾਂ ਨਾਲ ਮੈਨੂੰ ਆਪਣੇ ਆਪ ਨੂੰ ਜੋੜਨਾ ਚਾਹੀਦਾ ਸੀ। ਬੁੱਢੇ ਸ਼ਾਹ ਦਾ ਇੱਕ ਬੱਚਾ ਹੈ ਬੜਾ ਪਿਆਰਾ, ਉਹ ਕਹਿੰਦੇ ਯੂੰ ਸਮਝ ਲੈ ਆਹ ਜ਼ਿੰਦਗੀ ਇੱਕ ਚਰਖੇ ਵਰਗੀ ਹੈ। ਕਹਿੰਦੇ ਮੈਂ ਤੈਨੂੰ ਹਜੇ ਵੀ ਕਹਿਣਾ ਭਲਿਆ, ਹਜੇ ਵੀ ਸੁਚੇਤ ਹੋ ਮਨਾ, ਕਰਕੱਤਣ ਵੱਲ ਧਿਆਨ ਕੁੜੇ, ਕਰਕੱਤਣ ਵੱਲ ਧਿਆਨ ਕੁੜੇ। ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ, ਉੱਚੀ ਨਜ਼ਰ ਫਿਰੇ ਹੰਕਾਰੀ, ਵਿੱਚ ਆਪਣੀ ਸ਼ਾਨ ਗੁਮਾਨ ਕੁੜੇ, ਕਰਕੱਤਣ ਵੱਲ ਧਿਆਨ ਕੁੜੇ। ਇਹ ਚਰਖਾ ਜਦੋਂ ਦਾ ਤੇਰੇ ਹੱਥ ਆਇਆ, ਨਹੀਂ ਪੱਲਿਓਂ ਕੁਝ ਗਵਾਇਆ, ਤੂੰ ਕਦੇ ਵੀ ਆਣ ਨਾ ਡਾਇਆ, ਵਿੱਚ ਇੱਕੋ ਜਿੱਡੇ ਹਾਣ ਕੁੜੇ, ਕਰਕੱਤਣ ਵੱਲ ਧਿਆਨ ਕੁੜੇ। ਕਹਿਣ ਲੱਗੇ ਇਹ ਚਰਖੇ ਦੀ ਕੀਮਤ ਤਾਂ ਬਹੁਤ ਵੱਡੀ ਸੀ, ਪਰ ਤੂੰ ਸਮਝ ਹੀ ਨਹੀਂ ਪਾਈ ਜਿੰਦੇ, ਤੈਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਜ਼ਿੰਦਗੀ ਗੁਜ਼ਰ ਗਈ। ਹੁਣ ਜਦੋਂ ਇਸ ਅਵਸਥਾ, ਤੀਜੀ ਅਵਸਥਾ ਮਨੁੱਖ ਦੇ ਵਿੱਚ ਇਹ ਪੈਦਾ ਕਰਦੀ ਹੈ ਅਵਸਥਾ ਨੂੰ, ਭਈ ਮੈਂ ਹੁਣ ਦੁਨੀਆਂ ਨੂੰ ਛੱਡਣਾ ਤੇ ਅਗਲੇਰੇ ਜ਼ਿੰਦਗੀ ਦੀ ਤਿਆਰੀ ਕਰਨੀ, ਇੱਕ ਪਲ ਰੁਕਣ ਲੱਗਾ। ਤੁਸੀਂ ਆਮ ਕਰਕੇ ਦੇਖੋ ਆਪਣੀ ਜ਼ਿੰਦਗੀ ਚ ਆਪਾਂ ਤਿਆਗ ਦੇ ਕਿਹਨੂੰ ਹੈ ਤੇ ਪਕੜ ਦੇ ਕਿਹਨੂੰ ਹੈ। ਤਿਆਗ ਦੇ ਅਸੀਂ ਉਸ ਚੀਜ਼ ਨੂੰ ਹੈ ਜਦੋਂ ਪਤਾ ਲੱਗ ਜਾਏ, ਨਿਰਣਾ ਹੋ ਜਾਏ ਵੀ ਆਹ ਚੀਜ਼ ਮੇਰੇ ਕੰਮ ਨਹੀਂ ਆਉਣੀ, ਉਹਨੂੰ ਮਨੁੱਖ ਤਿਆਗਦਾ ਚਲਾ ਜਾਂਦਾ। ਇਹਨੂੰ ਪਤਾ ਲੱਗ ਗਿਆ ਨਿੰਦਾ ਮੇਰੇ ਕਿਸੇ ਕੰਮ ਨਹੀਂ ਆਉਣੀ, ਈਰਖਾ ਮੇਰੇ ਕਿਸੇ ਕੰਮ ਨਹੀਂ ਆਉਣੀ, ਦਵੈਸ਼ ਮੇਰੇ ਕਿਸੇ ਕੰਮ ਨਹੀਂ ਆਉਣੀ, ਆਹ ਦੁਨੀਆਂ ਦੀ ਬਹੁਤਾਤ ਦੌਲਤ ਵੀ ਮੇਰੇ ਕੰਮ ਨਹੀਂ ਆਉਣੀ, ਹੁਣ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰਨ ਲੱਗ ਪਿਆ। ਉਹਦਾ ਧਿਆਨ ਮਾਲਕ ਦੇ ਚਰਨਾਂ ਵਿੱਚ ਜੁੜਨ ਲੱਗ ਪਿਆ। ਉਹ ਨਿੰਦਾ ਉਸਤਤ ਨੂੰ ਛੱਡ ਕੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਚੰਗੇ ਲੋਕਾਂ ਕੋਲ ਬੈਠਣਾ ਸ਼ੁਰੂ ਕਰ ਦਿੰਦਾ, ਆਪਣੇ ਜੀਵਨ ਦੇ ਪੱਖ ਨੂੰ ਬਦਲਾ ਲੈਂਦਾ। ਹੁਣ ਦੁਨੀਆਂ ਵਿੱਚ ਕੁਝ ਵੀ ਵਾਪਰਦਾ ਉਹਦੇ ਜੀਵਨ ਵਿੱਚ ਸਹਿਜ ਆ ਗਿਆ ਤੇ ਇੰਨਾ ਭਟਕਦਾ ਨਹੀਂ ਹੈ, ਇੰਨਾ ਉਹ ਆਪਣੇ ਜੀਵਨ ਵਿੱਚ ਡੋਲਦਾ ਨਹੀਂ ਹੈ। ਉਹਨੂੰ ਪਤਾ ਲੱਗ ਗਿਆ ਗੁਰੂ ਦੇ ਬਚਨਾਂ ਦਾ, ਤੇਰੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ। ਦੁਨੀਆਂ ਦਾ ਹੌਲੀ ਹੌਲੀ ਤਿਆਗ ਕਰਨਾ ਉਹਨੂੰ ਔਖਾ ਨਹੀਂ ਲੱਗਦਾ। ਇੱਕ ਬਚਨ ਹੋਰ ਬੜੇ ਧਿਆਨ ਨਾਲ ਸੁਣਿਓ ਜੇ, ਸਾਹਿਬ ਆਖਦੇ ਨੇ ਕਹਿੰਦੇ ਬਿਨ ਬੈਰਾਗ ਨਾ ਛੂਟ ਸਮਾਇਆ। ਜੇ ਤੇਰੇ ਅੰਦਰ ਬੈਰਾਗ ਵੀ ਪੈਦਾ ਨਾ ਹੋਇਆ ਤਾਂ ਚੇਤਾ ਰੱਖੀ ਦੁਨੀਆਂ ਨੂੰ ਛੱਡਣਾ ਓਨਾ ਹੀ ਔਖਾ ਲੱਗੇਗਾ। ਹਾਂ, ਬਾਹਰੀ ਤੌਰ ਤੇ ਕਰਮ ਕਾਂਡ ਆਪਾਂ ਕਰ ਸਕਦੇ ਹਾਂ ਵੀ ਮੈਂ ਬਹੁਤ ਵੱਡਾ ਤਿਆਗੀ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਕੁਝ ਸੰਨਿਆਸੀ ਆਏ, ਸਤਿਗੁਰੂ ਨੂੰ ਆ ਕੇ ਗੱਲ ਕਰਨ ਲੱਗੇ ਵੀ ਪਾਤਸ਼ਾਹ, ਵੈਸੇ ਤਾਂ ਤੁਹਾਡਾ ਅਡੰਬਰ ਬਹੁਤ ਵੱਡਾ ਹੈ, ਤਖ਼ਤ ਤੇ ਬੈਠਦੇ ਹੋ, ਕਲਗੀਆਂ ਲਾਉਂਦੇ ਹੋ, ਸ਼ਾਹੀ ਪੁਸ਼ਾਕਾਂ ਪਾਉਂਦੇ ਹੋ, ਕਿੰਨਾ ਕੁਝ ਤੁਹਾਡੇ ਕੋਲ ਹੈ, ਘੋੜੇ ਨੇ, ਬਾਜ ਰੱਖੇ ਹੋਏ ਨੇ, ਫੌਜਾਂ ਨੇ, ਹਰ ਇੱਕ ਗੱਲ ਦੇਖਣੇ ਤੇ ਬੜੀ ਅਚੰਭੇ ਵਾਲੀ ਨਜ਼ਰ ਆਉਂਦੀ ਹੈ। ਸਾਡੇ ਵੱਲ ਦੇਖੋ, ਅਸੀਂ ਕਿੱਡੇ ਵੱਡੇ ਤਿਆਗੀ ਹੈ। ਇੱਕ ਵਾਰੀ ਸਾਰਾ ਕੁਝ ਛੱਡ ਕੇ ਆ ਗਏ, ਮੁੜ ਕੇ ਭਟਕਣਾ ਛੱਡ ਦਿੱਤੀ। ਹਜ਼ੂਰ ਕਹਿਣ ਲੱਗੇ ਠੀਕ ਹੈ, ਸਤਿਗੁਰ ਆਖਿਆ ਵੀ ਕੋਈ ਗੱਲ ਨਹੀਂ, ਆਪਾਂ ਵਿਚਾਰ ਕਰ ਲੈਣੇ, ਤੁਹਾਡੇ ਵਿੱਚ ਤੇ ਸਾਡੇ ਚ ਕੀ ਅੰਤਰ ਹੈ, ਤੁਹਾਡੀ ਗੱਲ ਚੰਗੀ ਲੱਗੀ ਉਹ ਗੁਣ ਧਾਰਨ ਕਰ ਲਾਂਗੇ, ਤਾਂ ਕੀ ਹੋਇਆ, ਸਾਂਝ ਕਰੀ ਜਾ ਗੁਣਾ ਕੇਰੀ ਛੋੜ ਅਬ ਗੁਣ ਚੱਲੀਏ। ਹੁਣ ਜਿੱਥੇ ਵੀ ਬੈਠਣ ਤੇ ਬੜਾ ਧਿਆਨ ਰੱਖਣ, ਆਪਣੀ ਜਿਹੜੀ ਉਹਨਾਂ ਕੋਲ ਛੋਟੀ ਜਿਹੀ ਇੱਕ ਗੜਬੀ ਵਾਂਗੂ ਕਮੰਡਲ ਪਕੜਿਆ ਹੁੰਦਾ, ਉਹਦਾ ਹਰ ਵਕਤ ਉਹ ਖਿਆਲ ਰੱਖਣ। ਸਤਿਗੁਰਾਂ ਨੇ ਸਿੱਖਾਂ ਨੂੰ ਕਹਿ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ, ਪ੍ਰਸ਼ਾਦਾ ਪਾਣੀ ਛਕਿਆ ਤੇ ਗੁਰੂ ਜੀ ਕੋਲ ਬੈਠੇ, ਪਰ ਬੜਾ ਧਿਆਨ ਰੱਖਣਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਬਈ ਸੰਨਿਆਸੀ ਜੀ, ਆ ਪਤਾ ਨਹੀਂ ਤੁਸੀਂ ਕਿੰਨੇ ਕੁ ਦਿਨਾਂ ਦਾ ਲਈ ਫਿਰਦੇ ਹੋ। ਸਿੱਖਾਂ ਨੂੰ ਕਹਿਣ ਲੱਗੇ ਵੀ ਸਿੱਖੋ, ਇਹ ਕੰਮ ਕਰੋ, ਇਹਨਾਂ ਦੀਆਂ ਸਾਰੀਆਂ ਇਹ ਜਿਹੜੀਆਂ ਇਹਨਾਂ ਕੋਲ ਪਕੜੇ ਹੋਏ ਕਮੰਡਲ ਨੇ, ਇਹ ਸਾਰੇ ਦੇ ਸਾਰੇ ਲੈ ਜਾਓ, ਧੋ ਸੁਆਰ ਕੇ ਮਾਂਜ ਕੇ ਐਨ ਵਧੀਆ ਢੰਗ ਨਾਲ ਤੇ ਇਹਦੇ ਵਿੱਚ ਭਰ ਕੇ ਇਹਨੂੰ ਰੱਖ ਦਿਓ। ਜਿਹੜਾ ਜਿਹੜਾ ਅਨਾਜ ਇਹਨਾਂ ਨੂੰ ਚਾਹੀਦਾ ਹੈ ਉਵੇਂ ਉਵੇਂ ਦਾ ਭਰ ਕੇ ਤੁਸੀਂ ਇਹਨਾਂ ਨੂੰ ਦੇ ਦਿਓ। ਹੁਣ ਜੋਗੀ ਉਹ ਕਮੰਡਲ ਨਾ ਛੱਡਣ, ਸਿੱਖ ਕਹਿਣ ਵੀ ਸਾਨੂੰ ਤਾਂ ਹੁਕਮ ਹੋਇਆ ਸਤਿਗੁਰੂ ਜੀ ਭਈ ਅਸੀਂ ਤਾਂ ਇਹ ਲੈ ਕੇ ਜਾਣੇ ਨੇ ਤੇ ਸਾਫ਼ ਕਰਕੇ ਤੁਹਾਨੂੰ ਦੇ ਜਾਂਦੇ, ਅਸੀਂ ਕੀ ਕਰਨੇ ਨੇ। ਉਹ ਕਹਿਣ ਲੱਗੇ ਨਾ, ਕੋਈ ਕਮੰਡਲ ਤਿਆਗਣ ਲਈ ਤਿਆਰ ਨਾ ਹੋਇਆ। ਸਤਿਗੁਰ ਜੀ ਨੇ ਗੱਲ ਪੁੱਛੀ ਵੀ ਜੋਗੀ ਜੀ, ਸਾਡੇ ਘਰ ਵਿੱਚ ਤਾਂ ਪਿਓ ਵੀ ਵਾਰ ਨਾ ਪੈ ਜਾਣਾ ਤੇ ਅਸੀਂ ਪਿਓ ਦੇ ਬਾਰੇ ਤੋਂ ਅਥਰੂ ਨਹੀਂ ਘਿਰਦੇ, ਇੱਥੇ ਤਾਂ ਪਿਓ ਦਾ ਸੰਸਕਾਰ ਵੀ ਸੀਨੇ ਨਾਲ ਲਾ ਕੇ ਨਾ ਰੱਬੀ ਭਾਣਾ ਮੰਨ ਕੇ ਕਰ ਲੈਨੇ ਆ, ਤੇ ਤੁਸੀਂ ਆ ਸਿਰਫ ਤੂੰਬੀਆਂ ਆ ਸਿਰਫ ਗੜਬੀਆਂ ਜਾਂ ਇਹ ਕਮੰਡਲ ਹੀ ਤਿਆਗਣੇ ਔਖੇ ਹੋਏ ਪਏ ਤੁਹਾਨੂੰ, ਇਹ ਮਾਂਜ ਕੇ ਲਿਆ ਕੇ ਸਿੱਖ ਦੇ ਦੇਣਗੇ। ਉਹ ਕਹਿਣ ਲੱਗੇ ਨਹੀਂ। ਸਾਹਿਬ ਕਹਿੰਦੇ ਗੱਲ ਦੱਸੋ ਵਿੱਚੋਂ ਕੀ ਹੈ। ਉਹਨਾਂ ਆਖਿਆ ਪਾਤਸ਼ਾਹ ਗੱਲ ਦਾ ਤਾਂ ਹੁਣ ਤੁਹਾਨੂੰ ਵੀ ਪਤਾ ਲੱਗ ਹੀ ਗਿਆ। ਸਾਹਿਬ ਕਹਿੰਦੇ ਨਹੀਂ ਨਹੀਂ ਸਾਰਿਆਂ ਦੇ ਸਾਹਮਣੇ ਦੱਸੋ ਕੀ ਗੱਲ ਹੈ। ਉਹ ਕਹਿਣ ਲੱਗੇ ਪਾਤਸ਼ਾਹ ਸੱਚ ਇਹ ਹੈ ਭਈ ਇਸ ਅਨਾਜ ਦੇ ਥੱਲੇ ਅਸੀਂ ਥੋੜੀ ਥੋੜੀ ਮਾਇਆ ਲੁਕਾਈ ਹੋਈ ਹੈ ਵੀ ਕਿਸੇ ਔਖੇ ਵੇਲੇ ਕੰਮ ਆ ਸਕਦੀ ਹੈ। ਕਹਿਣ ਲੱਗੇ ਬਸ ਇੰਨਾ ਕੀ ਫਰਕ ਹੈ, ਤੁਸੀਂ ਆਪਣੇ ਗੜਬਿਆਂ ਚ ਮਾਇਆ ਲਈ ਫਿਰਦੇ ਹੋ, ਅਸੀਂ ਆਪਣੇ ਇੱਥੇ ਘਰ ਰੱਖੀ ਹੋਈ ਹੈ, ਕੋਈ ਲੋੜਵੰਦ ਆਉਂਦਾ ਤੁਸੀਂ ਮਦਦ ਵੀ ਕਰਨੇ। ਜੋਗੀ ਜੀ ਕੱਲਾ ਤੁਸੀਂ ਬਾਹਰੀ ਤੌਰ ਤੇ ਆਪਣੇ ਆਪ ਨੂੰ ਉਵੇਂ ਦਾ ਬਣਾਇਆ ਹੋਇਆ, ਅੰਦਰੋਂ ਤੁਸੀਂ ਵੀ ਉਵੇਂ ਦੇ ਹੀ ਹੋ। ਉਸ ਦਿਨ ਸ਼ਰਮਿੰਦੇ ਹੋਏ ਤੇ ਗੁਰੂ ਚਰਨਾਂ ਚ ਮੱਥਾ ਟੇਕਿਆ, ਕਹਿਣ ਲੱਗੇ ਬਿਲਕੁਲ ਠੀਕ। ਹਜ਼ੂਰ ਦੀ ਬਾਣੀ ਦਾ ਬਚਨ ਕਿੱਡਾ ਪਿਆਰਾ ਹੈ, ਬਿਨ ਬੈਰਾਗ ਨਾ ਛੁੱਟ ਸਮਾਇਆ। ਬਿਨਾਂ ਬੈਰਾਗ ਤੋਂ ਮਾਇਆ ਨਹੀਂ ਛੁੱਟ ਸਕਣੀ। ਕਿੱਡਾ ਵਧੀਆ ਵਕਤ ਹੋਵੇ ਜੇ ਕਿਤੇ ਬੰਦਾ ਰੋਜ਼ ਸੋਹਿਲਾ ਸਾਹਿਬ ਪੜ੍ਹਦਾ, ਸੋਹਿਲਾ ਸਾਹਿਬ ਪੜ੍ਹ ਕੇ ਆਪਣੇ ਆਪ ਨੂੰ ਤਿਆਰ ਕਰੇ। ਭਈ ਮਨਾ ਇੱਕ ਦਿਨ ਇਸ ਦੁਨੀਆਂ ਤੋਂ ਜਾਣਾ ਹੈ, ਆਨੰਦ ਤੇ ਇਸ ਗੱਲ ਦਾ ਜੇ ਇਸ ਦੁਨੀਆਂ ਤੋਂ ਜਾਣ ਲੱਗਿਆ ਤੂੰ ਹੱਸ ਕੇ ਜਾਵੇਂ, ਖੁਸ਼ ਹੋ ਕੇ ਜਾਵੇਂ। ਜਿਸ ਮਾਲਕ ਨੇ ਤੈਨੂੰ ਇੰਨਾ ਕੁਛ ਬਖਸ਼ਿਸ਼ ਕੀਤਾ, ਤੂੰ ਉਸ ਦੁਨੀਆਂ ਨੂੰ ਤਿਆਗਣ ਲੱਗਿਆ ਖੁਸ਼ ਹੋ ਕੇ ਜਾਵੇਂ। ਲਮੇਰਾ ਜੀਵਨ ਜਿਉ ਕੇ ਚੱਲਿਆ, ਬੜੀ ਲੰਮੀ ਜ਼ਿੰਦਗੀ ਜਿਉ ਕੇ ਚੱਲਿਆ, ਇਹ ਹੈ ਬੈਰਾਗ ਪੈਦਾ ਹੁੰਦਾ। ਇਹ ਤੀਜੀ ਲਾਮ ਹੈ ਜਦੋਂ ਗੁਰੂ ਨੇ ਮਿਲ ਕੇ ਦੋ ਪੱਖ ਸਾਡੇ ਸਾਹਮਣੇ ਰੱਖ ਦਿੱਤੇ। ਹਉਮੈ ਦਾ ਪੱਖ ਖਤਮ ਹੋ ਗਿਆ, ਗੁਰੂ ਨੇ ਸਾਡੇ ਜੀਵਨ ਵਿੱਚ ਚਾਨਣ ਰੱਖ ਦਿੱਤਾ। ਹੁਣ ਮੈਨੂੰ ਸੰਸਾਰ ਦਾ ਵੀ ਪਤਾ ਲੱਗ ਗਿਆ, ਨਿਰੰਕਾਰ ਦਾ ਵੀ ਪਤਾ ਲੱਗ ਗਿਆ। ਉਪਰਾਲੇ ਤਾਂ ਮੈਂ ਤਾਂ ਕਰਾਂ ਜੇ ਰਹਿ ਸਕਦਾ ਹੋਵਾਂ। ਜਦੋਂ ਪਤਾ ਹੈ ਵੀ ਰਹਿ ਤਾਂ ਸਕਣਾ ਹੀ ਨਹੀਂ, ਭਾਵੇਂ ਜ਼ੋਰ ਲਾ ਲਵਾਂ, ਫਿਰ ਕਿੱਡਾ ਚੰਗਾ ਹੋਵੇ ਜੇ ਮੈਂ ਤਿਆਰੀ ਕਰਾਂ, ਜੇ ਮੈਂ ਇਸ ਗੱਲ ਨੂੰ ਸਮਝ ਲਵਾਂ, ਜੇ ਮੈਂ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਧਾਰਨ ਕਰ ਲਵਾਂ। ਹਜ਼ੂਰ ਨੇ ਕਿੱਡੀ ਪਿਆਰੀ ਦਾਤ ਬਖਸ਼ਿਸ਼ ਕੀਤੀ ਹੈ। ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ, ਇਹਨੂੰ ਵੀ ਸਮਝ ਲੈਣਾ ਚੰਗੀ ਤਰ੍ਹਾਂ। ਰੱਬ ਨਾ ਕਰੇ ਇੱਕ ਮਾਂ ਦਾ ਕਿਸੇ ਦਾ ਪੁੱਤ ਚੜ੍ਹਾਈ ਕਰ ਗਿਆ। ਜਦੋਂ ਉਹਨੂੰ ਖਬਰ ਮਿਲੀ, ਉਹ ਹੱਥ ਜੋੜ ਕੇ ਮਾਲਕ ਦਾ ਸ਼ੁਕਰਾਨਾ ਕਰਨ ਲੱਗੀ, ਕਹਿਣ ਲੱਗੀ ਰੱਬਾ ਤੇਰਾ ਧੰਨਵਾਦ। ਲੋਕ ਬੜੇ ਹੈਰਾਨ ਹੋਏ, ਉਹਨੂੰ ਪੁੱਛਦੇ ਨੇ ਜਵਾਨ ਪੁੱਤ ਹੈ, ਚੜ੍ਹਾਈ ਕਰ ਗਿਆ। ਉਹ ਕਹਿਣ ਲੱਗੀ ਤੁਹਾਨੂੰ ਲੱਗਦਾ ਹੋਏਗਾ ਮੈਂ ਤੇ ਸ਼ੁਕਰਾਨਾ ਕਰਨੀ ਹੈ ਵੀ ਰੱਬਾ ਜਿਹੜਾ ਖਿਡੌਣਾ ਮੈਂ ਕਿਸੇ ਕੀਮਤ ਤੇ ਵੀ ਨਹੀਂ ਸੀ ਖਰੀਦ ਸਕਦੀ, ਤੂੰ ਮੈਨੂੰ 28-29 ਸਾਲ ਉਹ ਖਿਡੌਣਾ ਦਿੱਤਾ ਜਿਹਦੇ ਨਾਲ ਮੈਂ ਰੱਜ ਕੇ ਖੇਡੀ, ਜਿਹਦੇ ਨਾਲ ਮੈਂ ਦੁਨੀਆਂ ਦੇ ਆਨੰਦ ਮਾਣੇ, ਬੜਾ ਸੁੱਖ ਮਾਣੇ ਹੈ, ਤੇ ਅੱਜ ਤੂੰ ਲੈਣ ਲੱਗਾ ਉਹ ਦਾਤ ਨੂੰ, ਤੇ ਮੈਂ ਓਨੀ ਖੁਸ਼ ਹੋ ਕੇ ਮੋੜਾਂ। ਮਾਲਕ ਨੇ ਕਿਰਪਾ ਕੀਤੀ, ਉਹਦੇ ਘਰ ਰੌਲਾ ਪੈ ਗਿਆ। ਕਹਿਣ ਲੱਗੇ ਮਾਂ ਤੇਰਾ ਪੁੱਤ ਬੇਹੋਸ਼ ਹੋਇਆ, ਠੀਕ ਹੈ, ਇਹ ਰੱਬ ਦੀ ਚੜ੍ਹਦੀ ਕਲਾ ਹੋਊਗੀ, ਏਡਾ ਭਾਣਾ ਮੰਨਣ ਵਾਲੀ ਏ, ਰੱਬ ਨੇ ਤੇਰੇ ਬੱਚੇ ਤੇ ਸਵਾਸ ਬਖਸ਼ਿਸ਼ ਕਰ ਦਿੱਤੇ। ਮਾਂ ਨੇ ਸੀਨੇ ਨਾਲ ਲਾਇਆ, ਫਿਰ ਦੁਬਾਰੇ ਸ਼ੁਕਰਾਨਾ ਕੀਤਾ, ਰੱਬਾ ਤੇਰਾ ਬਹੁਤ ਧੰਨਵਾਦ। ਯਕੀਨ ਕਰਕੇ ਜਾਣਿਓ, ਅਸੀਂ ਆਪਣੇ ਜੀਵਨ ਵਿੱਚ ਕਦੇ ਸੋਚ ਕੇ ਦੇਖੀਏ ਮਨਾ, ਜੇ ਤੈਨੂੰ ਕੁਛ ਤਿਆਗਣਾ ਪਵੇ, ਦੇਖੋ ਕੈਸੀ ਅਵਸਥਾ ਹੋਏਗੀ। ਕਬੀਰ ਸਾਹਿਬ ਦੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਹੈ ਇਸ ਬੈਰਾਗ ਦੀ ਅਵਸਥਾ। ਅਸੀਂ ਆਪਣੇ ਆਪ ਨੂੰ ਸਾਨੂੰ ਤਿਆਰ ਕਰਨਾ ਚਾਹੀਦਾ ਵੀ ਜਦੋਂ ਮੈਂ ਦੁਨੀਆਂ ਤੋਂ ਜਾਣਾ ਉਦੋਂ ਤੱਕ ਮੇਰੀ ਮਮਤਾ ਇਸ ਵਿੱਚ ਭਟਕਦੀ ਨਾ ਹੋਵੇ। ਕਿੱਡਾ ਪਿਆਰਾ ਬੋਲ ਹੈ, ਬੜੇ ਧਿਆਨ ਨਾਲ ਸੁਣਿਓ। ਅੰਤ ਕਾਲ ਜੋ ਲਕਸ਼ਮੀ ਸਿਮਰ ਹੈ, ਕਹਿਣ ਲੱਗੇ ਵੇ ਕਿੱਡੀ ਵੱਡੀ ਜ਼ਿੰਦਗੀ ਤੇਰੇ ਕੋਲੋਂ ਦੀ ਲੰਘੀ। ਕਬੀਰ ਆਂਖੀ ਕੇਰੇ ਮਟ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡਈ ਜਮਦੀਆ ਦਮਾਮਾ ਆਏ। ਬੇਨਤੀ ਕਰਨ ਲੱਗਾ ਸਾ ਸ਼ਬਦ ਦੀ, ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਉਦਾਹਰਨ ਹੋਰ ਦੇਦੇ ਆ। ਇੱਕ ਬਜ਼ੁਰਗ ਚੜ੍ਹਾਈ ਕਰਨ ਲੱਗਾ, ਉਹਨੇ ਆਪਣੇ ਵੱਡੇ ਪੁੱਤ ਨੂੰ ਆਵਾਜ਼ ਮਾਰੀ। ਉਹ ਕਹਿਣ ਲੱਗਿਆ ਪਿਤਾ ਜੀ ਦੱਸੋ, ਮੈਂ ਤੁਹਾਡੇ ਕੋਲ ਖਲੋਤਾ, ਤੁਹਾਡੀ ਬਾਂਹ ਮੇਰੇ ਹੱਥ ਵਿੱਚ ਹੈ, ਹੁਕਮ ਕਰੋ। ਉਹਨੇ ਦੂਜੇ ਪੁੱਤ ਨੂੰ ਆਵਾਜ਼ ਮਾਰੀ, ਉਹ ਵੀ ਕਹਿਣ ਲੱਗਿਆ ਪਿਤਾ ਜੀ ਮੈਂ ਤੁਹਾਡੇ ਪੈਰਾਂ ਵਾਲੇ ਪਾਸੇ ਖਲੋਤਾ, ਹੁਕਮ ਕਰੋ, ਅਸੀਂ ਦੋਵੇਂ ਦੇ ਦੋਵੇਂ ਤੁਹਾਡੇ ਕੋਲ ਖਲੋਤੇ ਹਾਂ। ਕਹਿਣ ਲੱਗਿਆ ਇਸੇ ਗੱਲ ਦੀ ਤਾਂ ਚਿੰਤਾ, ਜੇ ਤੁਸੀਂ ਦੋਵੇਂ ਕੋਲ ਖਲੋਤੇ ਹੋ, ਦੁਕਾਨ ਕਿਹਨੇ ਖੋਲੀ ਹੋਣੀ ਹੈ। ਹੁਣ ਉਹ ਬੰਦਾ ਦੁਨੀਆਂ ਤੋਂ ਚੜ੍ਹਾਈ ਕਰ ਰਿਹਾ ਪਰ ਸੁਰਤ ਬਿਰਤ ਅਜੇ ਦੁਕਾਨ ਚ ਫਿਰਦੀ ਹੈ। ਮਨ ਵਿੱਚ ਸੋਚ ਕੇ ਦੇਖੀਓ ਮਨਾ, ਤੂੰ ਕਿੰਨਾ ਕੁ ਤਿਆਗਿਆ ਅਜੇ, ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੂੰ ਕਿੰਨਾ ਕੁ ਤਿਆਗਿਆ। ਪਤਾ ਉਦੋਂ ਲੱਗਣਾ ਮੈਂ ਕਿਸ ਅਵਸਥਾ ਤੇ ਬੀਤਰ ਰਿਹਾ। ਗੁਰਮਤ ਆ ਸਿਖਾਉਂਦੀ ਹੈ ਸਾਨੂੰ। ਬੇਨਤੀ ਕਰਨ ਲੱਗਾ ਸਾ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, सर्प जोन बल बल औतर है। अरे भाई गोविंद नाम मत विसर है, अंत काल जो मंदिर सिमर है, ऐसी चिंता मैं जे मरे, प्रेत जोन बल बल औतर है। सारी जिंदगी लंघ चली है, हजे तक उन्हां गल्लां विच ही फिरदा रहा है। अपने मन अंदर झात मार, तेरे कोल कोई रब दे गुणां दी दात है, मालिक दे प्यार दी दात है। सतगुरु ने कृपा कीती, इस अवस्था विच इस लाम दे विच बड़ी प्यारी दात बख्शिश कीती है। कहन लगे मैनू पता लग गया, मैनू एहसास हो गया। छोटी जी एक बेनती और करा, चलदियां गल्लां चो कई बारी कोई गल चेते आ जांदी है। एक भरथर जोगी दा नाम शायद तुसीं सुनिया होवे, बहुत मशहूर जोगी सी। भरथर जोगी घर बार त्याग के सब कुछ त्याग के आ गया, रात नूं तुरिया जा रहा है। किसे ने पान खा के थुक्कां सुटियां होईयां ने। चन चाननी रात विच मन विच विचार बनिया, भई मना आ कोई हीरा मोती पिया लाल पिया ते मैं ए चुकला। जदों चुकन लगा पता लग्या इत्थे थुक्कां सुटियां ने लोकां ने, ते उदों अपने आप नूं शर्मिंदा होया। कहन लग्या बाहरों त्यागी बैठा, मन च हजे भी गिणतियां गिणी जाने, मन च हजे भी गिणतियां गिणी जाने। हौली हौली अपने आप दे कारोबार किरत कमाईयां अपने अपने बच्चियां नूं सौंपण दी कोशिश करिए, ताकि मैं थोड़ा थोड़ा लगाव छड्डदा तुरदा जावां। मेरे मन विच बैराग पैदा होवे, मेरे मन विच उपरामता पैदा होवे, मेरा मन संसार दे कम्मां वल थोड़ा जिहा मूंह मोड़ना शुरू करे, ते मैं रब्बी पासे निरंकार वाले पासे नूं तुरना शुरू करां। ਇਹ ਤੀਜੀ ਲਾਮ ਹੈ, ਇਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਾਸ ਸਾਨੂੰ ਸਮਝਾਉਂਦੀ ਹੈ। ਅਗਲਾ ਪੱਖ ਲੈ ਕੇ ਚੱਲੀਏ। ਹਰ ਤੀਜੜੀ ਲਾਮ ਮਨ ਚੋ ਪਇਆ, ਬੈਰਾਗੀਆਂ ਬਲਰਾਮ ਜੀਓ। ਬੈਰਾਗੀਆਂ ਦੇ ਮਨਾਂ ਵਿੱਚ ਇੱਕ ਚਾਹ ਪੈਦਾ ਹੋ ਗਿਆ। ਚੋ ਦਾ ਅਰਥ ਹੁੰਦਾ ਮਿਲਾਪ ਦੀ ਖੁਸ਼ੀ। ਹੁਣ ਜਿਹੜਾ ਚੋ ਹੈ ਉਹ ਵੀ ਪੰਜ ਤਰ੍ਹਾਂ ਦਾ ਹੈ, ਬੜੇ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲੀ ਗੱਲ ਹੈ ਜਿਹੜਾ ਅਸੀਂ ਮੰਨੀ ਬੈਠੇ ਹਾਂ, ਨੱਚਣ ਕੁੱਦਣ। ਫਿਰ ਦੁਬਾਰੇ ਬੋਲੋ, ਨੱਚਣ ਕੁੱਦਣ ਇਹ ਤਾਂ ਮਨ ਦਾ ਚੋ ਹੈ, ਇਹ ਗੁਰਮਤ ਦਾ ਚਾਅ ਨਹੀਂ ਹੈ। ਪਰ ਵਿਆਹ ਸ਼ਾਦੀ ਨੂੰ ਖੁਸ਼ੀ ਮਨਾਉਣੀ ਇੱਕ ਪੱਖ ਵੱਖਰਾ ਹੈ। ਸਾਹਿਬ ਕਹਿੰਦੇ ਪਹਿਲਾ ਚੋ ਹੈ ਨੱਚਣ ਕੁੱਦਣ ਮਨ ਕਾ ਚੋ, ਮਨ ਦਾ ਚੋ ਹੈ। ਫਿਰ ਇਹ ਗੁਰੂ ਕੋਲ ਆਇਆ, ਗੁਰੂ ਜੀ ਮੇਰਾ ਤਾਂ ਇਹ ਚਾਉ ਹੈ। ਸਾਹਿਬ ਕਹਿਣ ਲੱਗੇ ਵੀ ਨੱਚਿਆ ਟੱਪਿਆ ਭਗਤ ਨਾ ਹੋਏ। ਜਿਹੜੇ ਲੋਕ ਨੱਚ ਟੱਪ ਕੇ ਬੰਦਗੀ ਕਰਦੇ ਸਨ, ਤਰ੍ਹਾਂ ਤਰ੍ਹਾਂ ਦੇ ਕਰਮ ਕਰਦੇ ਸਨ, ਉਹਨਾਂ ਨੂੰ ਸਮਝਾਇਆ ਵੀ ਭਲਿਆ ਇਹ ਰੱਬੀ ਰਾਹ ਨਹੀਂ ਹੈ, ਇਹ ਪਰਮੇਸ਼ਵਰ ਦਾ ਰਾਹ ਨਹੀਂ ਹੈ। ਹੁਣ ਗੁਰੂ ਨੂੰ ਪੁੱਛਿਆ ਵੀ ਮਾਲਕ ਜੀ ਮੇਰਾ ਤਾਂ ਇਹ ਚਾਉ ਹੈ, ਪਰ ਤੇਰਾ ਕੀ ਚਾਉ ਹੈ, ਤੁਹਾਡਾ ਵੀ ਤਾਂ ਕੋਈ ਚਾਹ ਹੋਏਗਾ ਨਾ। ਹਜ਼ੂਰ ਕਹਿਣ ਲੱਗੇ ਹਾਂ ਮੇਰਾ ਇੱਕ ਚਾਹ ਹੈ, ਉਹ ਕੀ ਹੈ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਮੇਰੇ ਮਨ ਅੰਦਰ ਲਾਲਸਾ ਵੀ ਮੈਂ ਦਿਨ ਰਾਤ ਰੱਬ ਦੇ ਗੁਣ ਗਾਵਾਂ, ਪਰਮੇਸ਼ਰ ਦੇ ਗੁਣ ਗਾਵਾਂ, ਨਿਰੰਕਾਰ ਦੇ ਗੁਣ ਗਾਵਾਂ, ਇਹ ਮੇਰੇ ਮਨ ਵਿੱਚ ਚਾਉ ਹੈ। ਜੇ ਤੂੰ ਮੇਰੇ ਨਾਲ ਚੱਲਣਾ ਤੈਨੂੰ ਚਾਹ ਇੱਕ ਕਰਨਾ ਪੈਣਾ, ਜੋ ਮੇਰੇ ਵਾਲਾ ਚਾਉ ਹੈ ਉਹ ਤੇਰੇ ਚ ਹੋਣਾ ਚਾਹੀਦਾ। ਇਹਨੇ ਆਖਿਆ ਠੀਕ ਹੈ ਸਤਿਗੁਰੂ ਜੀ, ਕਿਰਪਾ ਕਰੋ ਮੈਂ ਵੀ ਆਪਣਾ ਚਾਹ ਤੁਹਾਡੇ ਵਰਗਾ ਬਣਾ ਲਾਂਗਾ। ਹੁਣ ਇਹਨੇ ਆਪਣਾ ਚਾਹ, ਆਪਣਾ ਸ਼ੌਕ, ਚਾਉ ਦਾ ਮਤਲਬ ਹੁੰਦਾ ਸ਼ੌਕ, ਖੁਸ਼ੀ, ਇਹਨੇ ਆਪਣੀ ਖੁਸ਼ੀ ਵੀ ਗੁਰੂ ਵਰਗੀ ਬਣਾ ਲਈ। ਇਹ ਵੀ ਰੱਬ ਦੇ ਗੁਣ ਗਾਉਣ ਲੱਗ ਪਿਆ। ਫਿਰ ਇੱਕ ਤੀਜਾ ਚਾਹ ਪੈਦਾ ਹੋਇਆ। ਹੁਣ ਤੀਜਾ ਚਾਹ ਕੀ ਪੈਦਾ ਹੋਇਆ? ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ, ਦਇਆ ਕਰੋ ਕਿਰਮ ਆਪਣੇ ਕੋ, ਏਗੇ ਮਨੋਰਥ ਸੁਆਓ। ਮੇਰੇ ਤੇ ਕਿਰਪਾ ਕਰ, ਮੇਰੀ ਜ਼ਿੰਦਗੀ ਦਾ ਇਹੋ ਹੀ ਮਕਸਦ ਬਣ ਗਿਆ ਵੀ ਮੈਂ ਤੇਰੇ ਦਰਸ਼ਨ ਕਰ ਸਕਾਂ, ਤੇਰੇ ਚਰਨਾਂ ਵਿੱਚ ਜੁੜ ਸਕਾਂ, ਮੈਨੂੰ ਪਤਾ ਲੱਗ ਜਾਏ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਤੇਰਾ ਨਾਮ ਸੁਣ ਸੁਣ ਕੇ ਮੇਰੇ ਮਨ ਵਿੱਚ ਉਹਦੇ ਦਰਸ਼ਨਾਂ ਦੀ ਕਲਾਸਾ ਜਾਗ ਪਈ ਹੈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ, ਦਇਆ ਕਰੋ ਕਿਰਮ ਆਪਣੇ ਕੋ, ਇਹ ਮਨੋਰਥ ਸੁਆਓ। ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ ਵੀ ਮੈਂ ਤੇਰੇ ਦਰਸ਼ਨ ਕਰਕੇ ਆਪਣੇ ਜੀਵਨ ਵਿੱਚ ਖੁਸ਼ੀ ਮਹਿਸੂਸ ਕਰ ਸਕਾਂ। ਇਹ ਅਗਲੇਰਾ ਚਾਓ ਹੈ, ਤੀਜਾ ਚਾਓ ਹੈ। ਹੁਣ ਚੌਥਾ ਚਾਓ, ਜਦੋਂ ਅਰਦਾਸ ਕੀਤੀ, ਇਹ ਤੇ ਹੋ ਨਹੀਂ ਸਕਦਾ ਵੀ ਆਪਾਂ ਅਰਦਾਸ ਕਰੀਏ ਤੇ ਮਾਲਕ ਰਿਸਪੋਂਸ ਹੀ ਨਾ ਦੇਵੇ, ਸਾਨੂੰ ਨਹੀਂ ਪਤਾ ਲੱਗਦਾ, ਗੱਲ ਵੱਖਰੀ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ। ਭਾਈ ਵੀਰ ਸਿੰਘ ਨੇ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ, ਕਹਿਣ ਲੱਗੇ ਭਾਈ ਸਾਹਿਬ ਅਸੀਂ ਰੱਬ ਨੂੰ ਪਿਆਰ ਕਰਨੇ ਤਾਂ ਪਤਾ ਲੱਗ ਜਾਂਦਾ, ਪਰ ਇਹ ਕਿਵੇਂ ਪਤਾ ਲੱਗੇ ਵੀ ਰੱਬ ਵੀ ਸਾਨੂੰ ਪਿਆਰ ਕਰਨ ਲੱਗ ਪਿਆ? ਉਹਨੇ ਇੱਕ ਗੱਲ ਕਹੀ ਸੀ ਭਾਈ ਵੀਰ ਸਿੰਘ ਨੇ, ਬੜੀ ਗਜਬ ਦੀ। ਕਹਿਣ ਲੱਗੇ ਜਿਸ ਦਿਨ ਤੁਹਾਡਾ ਬਾਣੀ ਵਿੱਚ ਚਿੱਤ ਲੱਗਣ ਲੱਗ ਪਿਆ, ਜਿੱਦਣ ਸੰਗਤ ਵਿੱਚ ਬੈਠ ਕੇ ਰਸ ਆਉਣ ਲੱਗ ਪਿਆ, ਸਮਝ ਲਵੋ ਮਾਲਕ ਨੇ ਕਿਰਪਾ ਕਰ ਦਿੱਤੀ, ਉਹ ਤੁਹਾਨੂੰ ਪਿਆਰ ਕਰਨ ਲੱਗ ਪਿਆ। ਹੁਣ ਜਿਹੜਾ ਚੌਥਾ ਚਾਓ ਹੈ ਨਾ, ਇਹ ਬੜਾ ਪਿਆਰਾ ਹੈ। ਜਦੋਂ ਮੈਂ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮੈਨੂੰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਹੁਣ ਚੌਥਾ ਚਾਓ ਪੈਦਾ ਹੋਇਆ। ਉਹ ਕੀ ਹੈ? ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਮਨ ਵਿੱਚ ਬੜਾ ਹੀ ਚਾਅ ਪੈਦਾ ਹੋ ਗਿਆ ਜਦੋਂ ਮੈਂ ਸੁਣਿਆ ਮੇਰੇ ਮਾਲਕ ਨੇ ਘਰ ਆਉਣਾ, ਇੱਥੇ ਆਉਣਾ, ਆਪਾਂ ਨੂੰ ਰੁਕਣਾ। ਬਹੁਤ ਧਿਆਨ ਨਾਲ ਸੁਣਿਓ, ਬਹੁਤ ਧਿਆਨ ਨਾਲ ਸੁਣਿਓ। ਜਦੋਂ ਕੋਈ ਧੀ ਬੱਚੀ ਆਪਣੇ ਘਰ ਪਰਿਵਾਰ ਚ ਵਿਚਰਦੀ ਹੈ ਤਾਂ ਉਹ ਵਾਰ ਵਾਰ ਆਪਣੇ ਘਰ ਚ ਬੈਠ ਕੇ ਉਡੀਕ ਕਰਦੀ ਹੈ। ਇਸੇ ਤਰ੍ਹਾਂ ਜਦੋਂ ਮਨ ਵਿੱਚ ਵੈਰਾਗ ਹੋ ਗਿਆ, ਛੱਡ ਕੇ ਹੁਣ ਜੰਗਲਾਂ ਨੂੰ ਨਹੀਂ ਜਾਣਾ, ਨਹੀਂ ਘਰ ਪਰਿਵਾਰ ਵਿੱਚ ਰਹਿੰਦੇ ਹੋਇਆਂ ਇੱਕ ਲਾਲਸਾ ਜਾਗ ਪਈ, ਮਾਲਕ ਜੀ ਕਿਰਪਾ ਕਰ, ਮੈਂ ਸੰਸਾਰ ਨੂੰ ਬਹੁਤ ਦੇਖ ਲਿਆ ਪਰ ਮੇਰੇ ਮਨ ਵਿੱਚ ਹੁਣ ਨਿਰੰਕਾਰ ਦੇ ਦਰਸ਼ਨਾਂ ਦੀ ਤਾਂਘ ਹੈ। ਤੇ ਉਹ ਵਕਤ ਆਇਆ ਜਦੋਂ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਮੇਰੇ ਮਨ ਵਿੱਚ ਇੱਕ ਚਾਅ ਪੈਦਾ ਹੋ ਗਿਆ ਜਦੋਂ ਮੈਂ ਸੁਣਿਆ ਵੀ ਮੇਰਾ ਮਾਲਕ ਮੇਰੇ ਘਰ ਆ ਰਿਹਾ, ਸਾਡੇ ਦਰ ਤੇ ਆ ਰਿਹਾ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਕਹਿੰਦੇ ਸਖੀਓ, ਸਹੇਲੀਓ, ਆਓ ਰਲ ਕੇ ਆਪਾਂ ਰੱਬ ਦੇ ਗੀਤ ਗਾਈਏ, ਮੇਰਾ ਤਾਂ ਘਰ ਹੀ ਮੰਦਰ ਬਣ ਗਿਆ, ਮੇਰਾ ਤਾਂ ਘਰ ਹੀ ਧਾਰਮਿਕ ਸਥਾਨ ਬਣ ਗਿਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਖ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਚੌਥਾ ਹੈ, ਮੈਂ ਇੱਕ ਵਾਰੀ ਫਿਰ ਗਿਣਦਿਆਂ। ਪਹਿਲਾ ਚੌਥਾ ਮੇਰਾ ਆਪਣਾ ਸੀ, ਦੁਨਿਆਵੀ ਖੁਸ਼ੀਆਂ ਨੂੰ ਮੈਂ ਚਾਹ ਮੰਨੀ ਬੈਠਾ ਸੀ, ਨੱਚਣ ਕੁੱਦਣ ਮਨ ਕਾ ਚਾਓ। ਗੁਰੂ ਕੋਲ ਗਿਆ, ਉਹਨੇ ਸਮਝਾਇਆ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਸ ਤੋਂ ਬਾਅਦ ਵਿੱਚ ਇੱਕ ਤੀਜਾ ਚਾਅ ਪੈਦਾ ਹੋਇਆ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਇਸ ਤੋਂ ਬਾਅਦ ਵਿੱਚ ਜਦੋਂ ਮੈਂ ਪੁਕਾਰਾਂ ਕੀਤੀਆਂ, ਇੱਕ ਚੌਥਾ ਚਾਓ ਪੈਦਾ ਹੋਇਆ, ਮੈਂ ਜਦੋਂ ਸੁਣਿਆ ਵੀ ਮਾਲਕ ਮੇਰੇ ਘਰ ਆ ਰਿਹਾ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹੁਣ ਇੱਕ ਪੰਜਵਾਂ ਚਾਅ ਹੈ, ਇਸ ਚਾਹ ਤੱਕ ਕੋਈ ਵਿਰਲਾ ਪਹੁੰਚਦਾ। ਉਹ ਚਾਹ ਕੀ ਹੈ? ਮੇਰਾ ਅੰਤਲਾ ਸਵਾਸ ਵੀ ਤੇਰੇ ਚਰਨਾਂ ਵਿੱਚ ਗੁਜ਼ਰੇ ਮਾਲਕ ਜੀ। ਕਬੀਰ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰ ਹਮਾਰੇ ਬਾਰ। ਮੇਰੀ ਜ਼ਿੰਦਗੀ ਦਾ ਆਖਰੀ ਸਾਹ ਵੀ ਉਹ ਤੇਰੇ ਦਰ ਨਾਲ ਜੁੜ ਕੇ ਗੁਜ਼ਰੇ, ਮੈਂ ਆਖਰੀ ਸਵਾਸ ਵੀ ਤੇਰੀ ਗੋਦ ਵਿੱਚ ਬਿਤਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਾਂ। ਮੇਰੇ ਮਨ ਵਿੱਚ ਇਹ ਦਾਤ ਪੈਦਾ ਹੋ ਜਾਏ। ਹਰ ਤੀਜੜੀ ਲਾਮ, ਮਨ ਚਾਓ ਭਇਆ ਬੈਰਾਗੀ ਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆਂ ਬਲਰਾਮ ਜੀਓ। ਵੱਡਿਆਂ ਭਾਗਾਂ ਵਾਲਿਆਂ ਨੇ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕਰ ਲਿਆ, ਉਹਨਾਂ ਨੂੰ ਰੱਬ ਪ੍ਰਾਪਤ ਹੋ ਗਿਆ, ਉਹਨਾਂ ਨੇ ਜਿਉਂਦਿਆਂ ਜੀ ਰੱਬ ਨੂੰ ਪਾ ਲਿਆ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆਂ ਬਲਰਾਮ ਜੀਓ। ਨਿਰਮਲ ਹਰ ਪਾਇਆ, ਮੇਰੀ ਜ਼ਿੰਦਗੀ ਨੂੰ ਪਵਿੱਤਰ ਕਰ ਦੇਣ ਵਾਲਾ ਰੱਬ ਦਾ ਨਾਮ, ਪਰਮੇਸ਼ਰ ਦੀ ਬਖਸ਼ਿਸ਼, ਉਹ ਮੈਂ ਪ੍ਰਾਪਤ ਕਰ ਲਈ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁੱਖ ਬੋਲੀ ਹਰ ਬਾਣੀ। ਕਹਿਣ ਲੱਗੇ ਗੁਣ ਜ਼ਬਾਨ ਤੋਂ ਰੱਬ ਦੇ ਅੰਮ੍ਰਿਤ ਬੋਲ ਬੋਲਣ ਲੱਗ ਪਿਆ, ਮਾਲਕ ਦੇ ਚਰਨਾਂ ਵਿੱਚ ਜੁੜ ਗਿਆ, ਸਾਈਂ ਦੇ ਦਰ ਨਾਲ ਜੁੜ ਗਿਆ। ਉਹਨੇ ਦੁਨੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ, ਮਾਲਕ ਦੇ ਚਰਨਾਂ ਵਿੱਚ ਆਪਣੀ ਪ੍ਰੀਤ ਨੂੰ ਗੂੜੀਆਂ ਕਰਨ ਲੱਗ ਪਿਆ, ਪਤਾ ਲੱਗ ਗਿਆ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁੱਖ ਬੋਲੀ ਹਰ ਬਾਣੀ। ਆਪਣੀ ਜ਼ਬਾਨ ਤੋਂ ਰੱਬੀ ਗੁਣ ਗਾਉਂਦਾ। ਸਾਹਿਬ ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਹਦੇ ਜੀਵਨ ਵਿੱਚ ਇੱਕ ਹੋਰ ਬੜੀ ਵੱਡੀ ਤਬਦੀਲੀ ਆਈ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁੱਖ ਬੋਲੀ ਹਰ ਬਾਣੀ। ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਇਹਨੂੰ ਸਮਝ ਲੈਣਾ ਹੁਣ, ਫਿਰ ਆਪਾਂ ਸਮਾਪਤੀ ਕਰਨੇ। ਬੜੇ ਧਿਆਨ ਨਾਲ ਸੁਣਿਓ, ਕਥੀਐ ਦਾ ਮਤਲਬ ਹੁੰਦਾ ਕਹਿਣਾ, ਅਕਥ ਦਾ ਮਤਲਬ ਹੁੰਦਾ ਜਿਹਨੂੰ ਕਥਿਆ ਨਹੀਂ ਜਾ ਸਕਦਾ। ਕਹਾਣੀ, ਕਹਾਣੀ ਦਾ ਅੱਖਰੀ ਅਰਥ ਹੁੰਦਾ ਕਹਾਣੀ। ਮੈਂ ਕਹਿ ਰਿਹਾ ਪਰ ਇਹ ਹਕੀਕਤ ਨਹੀਂ ਹੈ, ਕਿਉਂਕਿ ਜੋ ਮੈਂ ਕਹਿ ਰਿਹਾ ਇਹੋ ਹੀ ਜਿਹਾ ਹੀ ਰੱਬ ਨਹੀਂ ਹੈ। ਰੱਬ ਇਸ ਤੋਂ ਵਧੀਕ ਬਖਸ਼ਾਂ ਵਾਲਾ, ਰਹਿਮਤਾਂ ਵਾਲਾ। ਹੁਣ ਇਸ ਸ਼ਬਦ ਨੂੰ, ਇਹ ਪੰਕਤੀ ਨੂੰ ਬਹੁਤ ਧਿਆਨ ਨਾਲ ਸੁਣਿਆ ਜੇ, ਹਰ ਕਥੀਐ ਅਕਥ ਕਹਾਣੀ। ਮਾਲਕ ਜੀ, ਜਿਹਦੀ ਕਥਾ ਹੋ ਹੀ ਨਹੀਂ ਸਕਦੀ, ਫਿਰ ਅਸੀਂ ਕਰਨੀ ਕਿਉਂ ਹੈ? ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਅਕਥ ਜਿਹਦੀ ਕਥਨ ਕੀਤਾ ਹੀ ਨਹੀਂ ਜਾ ਸਕਦਾ, ਜਿਹਨੂੰ ਕੰਪਲੀਟ ਬਿਆਨਿਆ ਹੀ ਨਹੀਂ ਜਾ ਸਕਦਾ, ਜਿਹਨੂੰ ਮੈਂ ਕਹਿ ਨਹੀਂ ਸਕਦਾ ਵੀ ਜਿਹੜੀ ਗੱਲ ਮੈਂ ਅੱਜ ਕਹਿਤੀ ਇਦੋਂ ਅੱਗੇ ਰੱਬ ਨਹੀਂ ਹੈ। ਜਦੋਂ ਮੈਂ ਕਹਿ ਨਹੀਂ ਸਕਦਾ ਤੇ ਫਿਰ ਕਥਾ ਕਰਨੀ ਕਾਹਦੇ ਲਈ ਹੈ? ਹੁਣ ਸੁਣਿਓ ਜੇ, ਇਹਦਾ ਜਵਾਬ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ। ਅਸੀਂ ਰੱਬ ਦਾ ਅੰਤ ਪਾਉਣ ਵਾਸਤੇ ਗੁਣ ਨਹੀਂ ਗਾਉਂਦੇ। ਅਸੀਂ ਰੱਬ ਦੇ ਗੁਣ ਕਿਉਂ ਗਾਉਂਦੇ ਹਾਂ? ਆਹ ਸ਼ਬਦ ਆਪਾਂ ਰੋਜ਼ ਪੜ੍ਹਨੇ ਆ, ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕਿਹਦੀ। ਕਿਉਂ ਕਰਨੀ ਹੈ? ਇਸ ਲਈ ਕਰਨੀ ਵੀ ਕਿੱਤ ਦੁਆਰੇ ਪਾਈਐ। ਬੜੇ ਦੁਨੀਆਂ ਚ ਧਰਮ ਨੇ, ਬੜੇ ਦੁਨੀਆਂ ਚ ਦੁਆਰੇ ਨੇ, ਬੜੇ ਦੁਨੀਆਂ ਦੇ ਵਿੱਚ ਧਾਰਮਿਕ ਬੋਲਬਾਲੇ ਨੇ, ਪਰ ਮੈਂ ਕਿਹੜੇ ਦੁਆਰੇ ਤੋਂ ਪਾਵਾਂ ਤੈਨੂੰ? ਕਿਸ ਦਰਵਾਜ਼ੇ ਰਾਹੀਂ ਮੈਂ ਜਾਵਾਂ ਤੂੰ ਮੈਨੂੰ ਮਿਲ ਜਾਏ? ਇਸ ਲਈ ਅਕਥ ਕਹਾਣੀ ਕਰਨੀ ਹੈ ਭਈ ਮੈਨੂੰ ਇਹ ਪਤਾ ਲੱਗ ਜਾਏ ਕਿਤ ਦੁਆਰੇ ਪਾਈਐ, ਮੈਂ ਤੈਨੂੰ ਕਿਵੇਂ ਪ੍ਰਾਪਤ ਕਰ ਸਕਦਾ। ਉਹ ਤਰੀਕਾ ਮੈਨੂੰ ਪਤਾ ਲੱਗ ਜਾਏ, ਮੈਂ ਤਾਂ ਅਕਥ ਕਹਾਣੀ ਕਰਨੀ ਹੈ। ਹੁਣ ਤਾਂ ਜਵਾਬ ਮਿਲਿਆ ਵੀ ਉਹ ਕਿਵੇਂ ਪਤਾ ਲੱਗਦਾ, ਵੀ ਉਹ ਕਿਹੜਾ ਦਰਵਾਜ਼ਾ ਹੈ? ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕਿਹਦੀ, ਕਿਤ ਦੁਆਰੇ ਪਾਈਐ। ਹੁਣ ਆਹ ਦੱਸਣ ਲੱਗੇ ਨੇ ਸਤਿਗੁਰੂ ਵੀ ਦਰਵਾਜ਼ਾ ਕੀ ਹੈ? ਤਨ, ਮਨ, ਧਨ ਸਭ ਸੌਂਪ ਗੁਰ ਕੋ। ਇਹਦਾ ਅਰਥ ਕੀ ਹੈ? ਮੈਂ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਦਾ ਸਹਾਰਾ ਲੈਣ ਲੱਗਾ ਹੈ। ਸਾਹਿਬ ਆਖਦੇ ਨੇ ਜਿਸ ਕੀ ਵਸਤ ਤਿਸ ਆਗੇ ਰੱਖ ਹੈ। ਇਹਦਾ ਅਰਥ ਇਹ ਨਹੀਂ ਹੈ ਭਈ ਮੈਂ ਗੁਰੂ ਚਰਨਾਂ ਵਿੱਚ ਅਰਪਣ ਕਰਦਿਆਂ, ਨਹੀਂ। ਇਹਦਾ ਅਰਥ ਇਹ ਹੈ ਕਿ ਜਿਸ ਮਾਲਕ ਨੇ ਮੈਨੂੰ ਸਭ ਕੁਝ ਦਿੱਤਾ ਹੈ, ਮੈਂ ਹਮੇਸ਼ਾ ਉਹਨੂੰ ਅੱਗੇ ਰੱਖਾਂ। ਇਹ ਨਾ ਹੰਕਾਰ ਕਰਾਂ ਵੀ ਇਹ ਮੇਰੀ ਪ੍ਰਾਪਤੀ ਨਾਲ ਹੋਇਆ, ਬਲਕਿ ਇਹ ਕਮਾ ਤੇਰੀ ਬਖਸ਼ਿਸ਼ ਨਾਲ ਹੋਇਆ। ਮੇਰੇ ਕੋਲ ਤਨ ਹੈ, ਵਾਹਿਗੁਰੂ ਜੀ ਤੇਰੀ ਕਿਰਪਾ ਹੋਈ ਹੈ, ਇਹ ਤਾਂ ਮਿੱਟੀ ਦਾ ਪੁਤਲਾ ਸੀ, ਇਹ ਕਿਵੇਂ ਕੁਛ ਕਰ ਸਕਦਾ? ਤੇਰੀ ਕਿਰਪਾ ਹੋਈ ਹੈ, ਦੁਨੀਆਂ ਦੇ ਵਿੱਚ ਇੱਜ਼ਤ ਮਾਨ ਵਡਿਆਈ ਜੋ ਕੁਛ ਮਿਲਿਆ, ਅਕਲ ਸਿਆਣਪ ਸਭ ਕੁਝ ਤੇਰੇ ਦਰ ਤੋਂ ਮਿਲੀ ਹੈ। ਇਹ ਤਨ ਨੂੰ ਅਰਪਣ ਕਰਨ ਦਾ ਅਰਥ ਹੈ, ਮੈਂ ਆਪਣੇ ਸਰੀਰ ਤੋਂ ਉਹੇ ਜਿਹੇ ਕੰਮ ਕਰਾਂ ਜੋ ਮਾਲਕ ਨੂੰ ਭਾਉਂਦੇ ਨੇ। ਮੈਂ ਆਪਣੇ ਸਰੀਰ ਦੇ ਨਾਲ ਦੁਨੀਆਂ ਦੇ ਵਿੱਚੋਂ ਕੇਵਲ ਵਿਕਾਰ ਕਮਾਉਣ ਦਾ ਨਾਂ ਧਰਮ ਕਮਾਉਣਾ ਨਾ ਰੱਖ ਲਵਾਂ। ਤਨ ਮਨ, ਮੇਰੇ ਮਨ ਵਿੱਚ ਜਿਹੜੀਆਂ ਵਿਚਾਰਾਂ ਨੇ ਉਹ ਰੱਬੀ ਨਾਮ ਦੀਆਂ ਵਿਚਾਰਾਂ ਚੱਲ ਪੈਣ। ਤਨ ਮਨ ਧਨ, ਆਪਣੀ ਧਨ ਦੌਲਤ ਉਹਨੂੰ ਸੋਚਾਂ ਵੀ ਵਾਹਿਗੁਰੂ ਜੀ ਇਹ ਤੇਰੀ ਕਿਰਪਾ ਨਾਲ ਮਿਲੀ ਹੈ, ਇਹ ਤੇਰੀ ਰਹਿਮਤ ਨਾਲ ਮਿਲੀ ਹੈ, ਮੇਰੇ ਉਪਰਾਲਿਆਂ ਦੇ ਨਾਲ ਨਹੀਂ, ਇਹ ਤੇਰੀ ਬਖਸ਼ਿਸ਼ ਨਾਲ ਮਿਲੀ ਹੈ। ਜਿਸ ਦਿਨ ਮਨੁੱਖ ਨੂੰ ਇਹ ਸਮਝ ਲੱਗ ਗਈ, ਉਸ ਦਿਨ ਉਹਦੇ ਅੰਦਰੋਂ ਹੰਕਾਰ ਚਲੇ ਜਾਣਾ, ਨਿਰੰਕਾਰ ਦੀ ਨੇੜਤਾ ਬਣ ਜਾਣੀ ਹੈ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿੱਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਅਗਲੀ ਪੰਕਤੀ ਕੀ ਹੈ, ਹੁਕਮ ਮੰਨੇ ਪਾਈ ਹੈ। ਕਹਿੰਦੇ ਕੱਲਾ ਇਹੀ ਨਾ ਸੋਚੀ ਵੀ ਮੈਂ ਤਨ ਮਨ ਧਨ ਅਰਪਣ ਕਰ ਦਿੱਤਾ, ਅੱਗੇ ਉਹਦਾ ਹੁਕਮ ਵੀ ਮੰਨ ਭਈ ਵਾਹਿਗੁਰੂ ਜੀ ਤੇਰੀ ਕਿਰਪਾ ਹੋਈ ਹੈ, ਤੇਰੀ ਬਖਸ਼ਿਸ਼ ਹੋਈ ਹੈ, ਤੇਰੀ ਰਹਿਮਤ ਹੋਈ ਹੈ, ਭਈ ਮੈਂ ਇਹ ਸਾਰਾ ਕੁਝ ਤੈਨੂੰ ਅਰਪਣ ਕਰ ਬੈਠਾ, ਤੇਰੇ ਚਰਨਾਂ ਵਿੱਚ ਭੇਟਾ ਕਰ ਬੈਠਾ ਹੋਇਆ। ਛੋਟੀ ਜਿਹੀ ਇੱਕ ਬੇਨਤੀ, ਬਹੁਤ ਧਿਆਨ ਨਾਲ ਸੁਣਿਓ। ਮਹਾਤਮਾ ਬੁੱਧ ਕੋਲ ਇੱਕ ਰਾਜਾ ਮਿਲਣ ਚੱਲਿਆ ਉਹਨੂੰ, ਤੇ ਰਾਹ ਵਿੱਚ ਉਹਨੂੰ ਇੱਕ ਫਕੀਰ ਮਿਲਿਆ, ਬੜਾ ਸਿਆਣਾ ਸੀ। ਕਹਿਣ ਲੱਗਿਆ ਕਿੱਥੇ ਚੱਲੇ ਹੋ? ਕਹਿਣ ਲੱਗੇ ਮਹਾਤਮਾ ਬੁੱਧ ਨੂੰ ਮਿਲਣ ਚੱਲੇ ਆ। ਕਹਿੰਦੇ ਠੀਕ ਹੈ, ਕੀ ਲੈ ਕੇ ਚੱਲੇ ਹੋ? ਕਹਿਣ ਲੱਗੇ ਮੈਂ ਹੀਰਾ ਲੈ ਕੇ ਚੱਲਿਆ, ਕਮਾਲ ਹੈ, ਰਾਜਾ ਮੈਂ। ਉਹ ਕਹਿਣ ਲੱਗੇ ਖੁਦ ਰਾਜਾ ਸੀ, ਹੀਰੇ ਮੋਤੀ ਉਹ ਆਪ ਛੱਡ ਕੇ ਆਇਆ ਹੋਇਆ। ਉਹ ਮਹਾਤਮਾ ਬੁੱਧ ਰਾਜਾ ਹੀ ਸੀ, ਉਹਦਾ ਬਾਪ ਰਾਜਾ, ਤੇ ਤੂੰ ਹੀਰੇ ਮੋਤੀਆਂ ਦਾ ਕਦਾ ਏਡਾ ਹੰਕਾਰ ਕਰਨਾ? ਲੈ ਕੇ ਜਾਣਾ ਹੈ ਤਾਂ ਕੁਛ ਕੁਦਰਤ ਦੀ ਚੀਜ਼ ਲੈ ਕੇ ਜਾ, ਜਿਹਦੀ ਗੋਦ ਵਿੱਚ ਬੈਠ ਕੇ ਉਹਨੇ ਬਹੁਤ ਕੁਝ ਪ੍ਰਾਪਤ ਕੀਤਾ। ਹੀਰੇ ਮੋਤੀਆਂ ਨੂੰ ਤਾਂ ਛੱਡ ਆਇਆ ਸੀ। ਉਹਨੇ ਇੱਕ ਬੜਾ ਕੀਮਤੀ ਫੁੱਲ ਤੋੜਿਆ, ਫੁੱਲ ਤੋੜ ਕੇ ਲੈ ਗਿਆ ਵੀ ਮੈਂ ਆਹ ਭੇਟਾ ਕਰ ਦਿਆਂਗਾ ਜੇ ਹੀਰਾ ਨਾ ਗੱਲ ਬਣੀ। ਹੁਣ ਉਹਦੇ ਇੱਕ ਹੱਥ ਵਿੱਚ ਹੀਰਾ ਹੈ, ਇੱਕ ਹੱਥ ਵਿੱਚ ਉਹਦੇ ਫੁੱਲ ਹੈ। ਜਦੋਂ ਗਿਆ ਅੱਗੇ ਤੇ ਮਹਾਤਮਾ ਬੁੱਧ ਨੇ ਪੁੱਛਿਆ ਵੀ ਕਿਵੇਂ ਆਏ ਹੋ? ਕਹਿਣ ਲੱਗੇ ਮਿਲਣ ਆਇਆ। ਕਹਿਣ ਲੱਗੇ ਮਿਲਾਪ ਨਹੀਂ ਹੋ ਸਕਣਾ, ਵਿੱਚ ਬੜੀਆਂ ਦੀਵਾਰਾਂ ਨੇ। ਕਹਿਣ ਲੱਗੇ ਦੱਸੋ ਕਿਵੇਂ ਹੋ ਸਕਦਾ? ਕਹਿੰਦੇ ਪਹਿਲਾਂ ਸੁੱਟ ਦੇ। ਹੁਣ ਕੁਦਰਤੀ ਗੱਲ ਹੈ, ਸਾਡੀ ਆਪਣੀ ਸੋਚ ਨਾਲ ਸੋਚਦੇ। ਉਹਨੇ ਪਹਿਲਾਂ ਫੁੱਲ ਭਗਾ ਕੇ ਮਾਰਿਆ ਵੀ ਇਹ ਬੇਕਾਰ ਹੈ, ਸ਼ਾਇਦ ਇਹਦੀ ਗੱਲ ਹੋਏਗੀ। ਉਹਨੇ ਫੁੱਲ ਭਗਾ ਕੇ ਮਾਰਿਆ। ਕਹਿਣ ਲੱਗੇ ਮੈਂ ਤੈਨੂੰ ਫਿਰ ਕਹਿਣਾ ਵੀ ਸੁੱਟ ਦੇ। ਉਹਨੇ ਸੋਚਿਆ ਵੀ ਹੀਰਾ ਸੁੱਟ ਦੇਣਾ। ਉਹਨੇ ਹੀਰਾ ਸੁੱਟਿਆ ਤਾਂ ਹੈ, ਪਰ ਨਜ਼ਰ ਰੱਖੀ ਵੀ ਕਿੱਥੇ ਕੁ ਜੇ ਡਿੱਗੇ ਆ, ਜਾਂਦਾ ਚੁੱਕ ਲਾਂਗਾ। ਹੁਣ ਉਹਨੇ ਹੀਰਾ ਵੀ ਸੁੱਟ ਦਿੱਤਾ। ਉਹ ਫਿਰ ਕਹਿਣ ਲੱਗੇ, ਕਹਿੰਦੇ ਮੈਂ ਤੈਨੂੰ ਕਿੰਨੀ ਵਾਰੀ ਕਹਿਣਾ ਹੈ ਵੀ ਸੁੱਟ ਦੇ, ਤੇਰਾ ਮੇਰਾ ਮਿਲਾਪ ਤਾਂ ਹੋਣਾ। ਉਹ ਬੜਾ ਪਛਤਾਇਆ ਵੀ ਹੀਰਾ ਵੀ ਸੁੱਟ ਬੈਠਾ, ਫੁੱਲ ਵੀ ਸੁੱਟ ਬੈਠਾ, ਇਹ ਅਜੇ ਵੀ ਸੁੱਟਣ ਨੂੰ ਕਹੀ ਜਾਂਦਾ। ਕਹਿੰਦਾ ਕੀ ਸੁੱਟਾਂ? ਉਹ ਕਹਿੰਦੇ ਹੰਕਾਰ ਨੂੰ ਛੱਡ ਦੇ ਤਾਂ ਹੀਰੇ ਤਾਂ ਭਾਵੇਂ ਨਾ ਵੀ ਛੱਡਦਾ, ਛੱਡਣ ਦੀ ਤਾਂ ਲੋੜ ਸੀ ਹੰਕਾਰ ਦੀ, ਛੱਡਣ ਦੀ ਲੋੜ ਸੀ ਦੁਬਧਾ ਦੀ, ਛੱਡਣ ਦੀ ਲੋੜ ਸੀ ਆਪਣੇ ਮਨ ਦੇ ਵਿਚਲੇ ਖੋਮੇ ਦੀ, ਉਹਨੂੰ ਤਿਆਗ ਕੇ ਦੇਖ, ਤੇਰਾ ਮੇਰਾ ਮਿਲਾਪ ਹੋ ਜਾਣਾ। ਸੱਚ ਕਰਕੇ ਜਾਣਿਓ, ਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ ਤੇ। ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਇਹਨਾਂ ਤੇ ਹੰਕਾਰ ਕਰਨਾ ਛੱਡ ਦੇ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ। ਐਵੇਂ ਨੀ ਵੀ ਹਰ ਇੱਕ ਦੇ ਹੁਕਮ ਅਗਰ ਤੂੰ ਤੁਰ ਪਵੇਂ, ਹੁਕਮ ਮੰਨਿਓ ਗੁਰੂ ਕੇਰਾ। ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਭਲਿਆ ਆ ਮੈਂ ਤੈਨੂੰ ਦੱਸਾਂ ਤੈਨੂੰ ਰੱਬੀ ਮਿਲਾਪ ਕਿਵੇਂ ਹੋ ਸਕਦਾ। ਹਰ ਤੀਜੜੀ ਲਾਮ ਮਨ ਚੋ ਪਿਆ ਬੈਰਾਗੀਆਂ ਬਲਰਾਮ ਜੀਓ, संत जना हर मेल हर पाया बड़भागिया बलराम जियो निर्मल हर पाया हर गुण गाया मुख बोली हर बाणी संत जना बड़भागी पाया हर कछिए अकथ कहानी हिरदय हर 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 तुन उपजी हर जपिए मस्तक भाग जियो मेरे अंदर गुरु दा उपदेश हर वक्त बजन लग पिया मेनू हर वक्त प्रेरणा देंदे सिद्धांत दसद भी मेनू किस राह ते तुरना चाहिए सानू और जोगी आलियां तो ना मगर जान दी लोड़ नहीं। मैं एक पल होर छोटा जिहा लै लवां। देखो सिख कौम किवें तड़फी फिरदी है, सिख कौम किन्नी तड़फी फिरदी है। इस गल करके भी दरबार साहिब दी परिक्रमा च एक लड़की ने जोगे की गल कर ली। मैनू तां समझ नहीं लगती असीं लड़ाई कादी लड़ रहे हैं, कादी लड़ाई लड़ रहे हैं। एक पासे उन्हें बीबी ने बच्ची ने योगा कीता, सारी कौम थलथली मची पई है। दूजे पासे असी गुरुद्वारियां विच ओही कुछ गुरमत दे नां ते कर रहे हैं। गुरुद्वारियां च किन्ना कुछ हो रहा है, तुसी ध्यान किथे टिकावो, वाहिगुरु किवें कवो, रीढ़ दी हड्डी नूं किवें रखना है, तुहानूं किवें। मैं तां हैरान है भई जदों असी अरदास करने हैं किड्डे शब्द बोलने हैं, सारिया की कमाई का ध्यान तरके बोलो जी। ते रोज तो मन तेनू पता लगता भी ध्यान कित्थे धरना है। ध्यान धर भाई मनी सिंह का, ध्यान धर साहबजादिया का जेडे नहीं डोले, ध्यान धर गुरु गोबिंद सिंह का, ध्यान धर गुरु नानक साहब का। तू किथे ध्यान लाउन लगा होया, गुरुद्वारिया विच असी ओ योग मत ओ ही कुछ कर रहे हैं, ते बाहरी कोई कर्जा विच असी तड़फ जाने हैं। हजूर ने किड्डी वड्डी कृपा कीती, कहन लगे अपने मन अंदर इस गल नूं विचार के रखी हर तीजड़ी लाम, कहिंदे मालक दे चरणां विच जुड़ के हुण अपने जीवन दे मकसद नूं समझ। निर्मल हर पाया हर गुण गाया मुख बोली हर बाणी संत जना बड़भागी पाया हर कथिए कथ कहानी हिरदय हर 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 तुन उपजी हर जपिए मस्तक भाग जियो। दुहाई पाके कहना सानू जोगियां वाली धुनी की कोई लोड़ नहीं है, सानू कोई लोड़ नहीं है। जिहड़े पंच शब्द जोगियां वाले ने साडे अंदर तां गुरु दा उपदेश ही शब्द वजदा है, सानू उसे दी लोड़ है। हिरदय हर 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 तुन उपजी हर जपिए मस्तक भाग जियो जन नानक बोले तीजी लावे हर उपजे मन वैराग जियो। कहिंदे जदों रब्बी राह ते तुरेगा तेरे जीवन अंदर ओ निरंकारी गुण पैदा हो जाणगे। दूजा पक्ष मैं थोड़े जे मिनटां विच ही सांझा करांगा, कोशिश ते बड़ी करना ना भी दूजा पक्ष भी सांझा कर लां, पर कई वारी ओ पक्ष अधूरा रह जांदा है। बच्ची नूं जदों ये पता लग जांदा है भी मेरे मापिया ने मेरी व्याह शादी रख दित्ती, उस वेले ओ अपने घर दीआं हर एक चीजा नूं कोई मां नूं संभाल दिंदी है, कोई पिता नूं संभाल दिंदी है, कोई अपनियां भैणां ते भरावां नूं संभाल दिंदी है, वो अपनियां जिम्मेवारियां सारियां छड्ड दिंदी है। कुछ दिनों तक मैं इस घर नूं छड्ड के अपने सहुरे घर चले जाना है। एक पासे उहदे मन विच घर नूं छड्डण दा बैराग है, दूजे पासे पति दे घर विच जाके अपनी जिंदगी दी शुरुआत करन दा चौ हुंदा है। इसे तरह इस गल नूं लेके ही असीं अपने जीवन विच इस संसार विच विचरदे हां। ये ख्याल करना है मैं अपनियां जिम्मेवारियां अपने परिवार नूं सौंप के हौली हौली अपना भार हल्का करदा जावां, ताकि जदों मैं अपने मालक दे घर जाना है उदों मैं सुरखरू होवां, उदों मेरे मन ते कोई भार ना होवे, बल्कि मेरे लई तां मालक दे घर जाना भी चौ बन जाए। गुरु कृपा करे असीं इस गल नूं समझ सकीए, विचार सकीए, ते अपने जीवन विच उसे तरह दीयां तब्दीलियां पैदा कर सकीए, ताकि मालक दी बाणी अनुसार बनिया होया जीवन सानू रब्बी मिलाप विच सहाई होवेगा। इतनी बेनतियां कबूल करना, होईयां भुल्लां चुक्कां दी खिमा करनी। प्यार नाल आखो जी वाहिगुरु जी का खालसा वाहिगुरु जी की फतेह। राम